ಬದಿಯೋ ಸಾವಣ ಸರಸುಮಣ ಕಣ ವರ್ಷ ಹೈ ರುತ ಆಯೇ ಮೈ ಮನ ತನ ಸಹು ಪಾವೇ ಫಿರ ಪರದೇಶ ಸಿದಾಯೇ ಸಾವಣ ಸರಸ ಮನ ಕಣ ವರ್ಷ ಹೈ ರುತ ಆಯೇ ਮੈਂ ਮਨ ਤਨ ਸਹੁ ਭਾਵੈ ਫਿਰ ਪਰਦੇਸ ਸਿਧਾਏ ਫਿਰ ਘਰ ਨਹੀਂ ਆਵੈ ਮਰੀਐ ਹਾਵੈ ਦਾਮਨ ਚਮਕ ਡਰਾਏ ਤੇਜ ਅਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਂਦ ਭੁੱਖ ਕਹੋ ਕੈਸੀ ਕਾਪੜ ਤਨ ਨਾ ਸੁਖਾਵੇ ਨਾਨਕ ਸਾ ਸੁਹਾਗਣ ਕੰਤੀ ਫਿਰ ਕੈ ਅੰਕ ਸਮਾਵੇ ਹਰ ਬਿਨ ਨੀਂਦ ਭੁੱਖ ਕਹੋ ਕੈਸੀ ਕਾਪੜ ਤਨ ਨਾ ਸੁਖਾਵੇ ਨਾਨਕ ਸਾ ਸੁਹਾਗਣ ਕੰਤੀ ਫਿਰ ਕੈ ਅੰਕ ਸਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪ੍ਰਸਾਦ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨਿਰਹੂ ਤੇ ਨੇਰਿਆ ਜਨਵੰਤ ਨਾਨਕ ਦਇਆ ਧਾਰ ਹੋ ਹਾੜ ਪਵ ਜਲ ਫੇਰਿਆ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਵਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਸ਼ਬਰ ਸ਼ਤਰ ਤਖ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜੂਰੀ ਵਿਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜੂਰੀ ਚ ਬੈਠ ਕਰਕੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਆਸਾ ਜੀ ਦੀ ਵਾਰ ਅਤੇ ਹੋਰ ਰਸ ਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਬਖਸ਼ ਕੀਤੀ ਹੈ ਜੋ ਗੁਰੂ ਕੀ ਹਜੂਰੀ ਚ ਬੈਠ ਕਰਕੇ ਹਰ ਰੋਜ ਸਤ ਸੰਗਤ ਦੀ ਪ੍ਰਾਪਤੀ ਕਰਦੇ ਹਾਂ। ਉਹ ਗੁਰਮੁਖ ਰੂਹਾਂ ਹਨ ਜੋ ਹਰ ਰੋਜ਼ ਹੀ ਮਾਲਕ ਦੇ ਦਰਸ਼ਨ ਕਰਦੀਆਂ ਨੇ। ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਗੁਰਮੁਖ ਇੱਕ ਹੀ ਰਸਤਾ ਹੈ, ਸਤਿਗੁਰੂ ਦੇ ਦਰਸ਼ਨ ਕਰਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਉਪਦੇਸ਼ ਤੇ ਚੱਲਣਾ, ਗੁਰੂ ਕੀ ਸੰਗਤ ਕਰਨੀ ਤੇ ਗੁਰੂ ਘਰ ਦੇ ਵਿੱਚ ਸੇਵਾ ਕਰਨੀ, ਇਹ ਮਾਲਕ ਦੀ ਪ੍ਰਾਪਤੀ ਦਾ ਇੱਕ ਰਸਤਾ ਹੈ। ਅਤੇ ਮੂਹ ਜੀਵਾਂ ਦੇ ਉੱਤੇ ਦਇਆ ਕਰਨ, ਦੁਖੀ ਨੂੰ ਦੁਖੀ ਦੇਖ ਕਰਕੇ ਪ੍ਰਸੰਨ ਨਹੀਂ ਹੋਣਾ, ਸਗੋਂ ਮਾਲਕ ਅੱਗੇ ਅਰਦਾਸ ਕਰਨੀ ਕਿ ਇਹ ਸੱਚੇ ਪਾਤਸ਼ਾਹ ਇਹ ਵੀ ਤੇਰਾ ਜੀਵ ਹੈ, ਕਿਰਪਾ ਕਰਕੇ ਇਹਦਾ ਦੁੱਖ ਕੱਟ। ਗੁਰਮੁਖਾਂ ਵਾਲੀ ਬਿਰਤੀ ਰੱਖਣੀ, ਗੁਰਮੁਖਾਂ ਵਾਲੀ ਮਨਮੁੱਖ ਦੀ ਬਿਰਤੀ ਹੁੰਦੀ ਹੈ ਕਿ ਕਿਸੇ ਨੂੰ ਦੁਖੀ ਵੇਖ ਕੇ ਪ੍ਰਸੰਨ ਹੋਣਾ, ਖੁਸ਼ ਹੁੰਦਾ ਮਨਮੁੱਖ, ਦੂਸਰੇ ਨੂੰ ਦੁਖੀ ਦੇਖ ਕਰਕੇ ਖੁਸ਼ ਹੁੰਦਾ। ਗੁਰਮੁਖ ਕੌਣ ਹੈ? ਗੁਰਮੁਖ ਉਸ ਨੂੰ ਆਖਿਆ ਜਾਂਦਾ ਹੈ ਜੇ ਦੂਸਰਾ ਦੁਖੀ ਹੈ ਨਾ, ਉਹਦੇ ਦੁੱਖ ਨੂੰ ਵੇਖ ਕਰਕੇ ਤੇ ਪਰਮੇਸ਼ਰ ਅੱਗੇ ਬੇਨਤੀ ਕਰਨ, ਮਾਲਕ ਕਿਰਪਾ ਕਰਕੇ ਇਹਦੇ ਦੁੱਖ ਨੂੰ ਕੱਟ ਦਿਓ। ਗੁਰਮੁਖ ਸਭ ਕੁਛ ਇਹ ਕਿੱਥੋਂ ਪ੍ਰਾਪਤ ਹੁੰਦਾ? ਸਭ ਕੁਛ ਪ੍ਰਾਪਤ ਹੁੰਦਾ ਮਾਲਕ ਦੀ ਸੰਗਤ ਦੇ ਵਿੱਚ। ਜਦੋਂ ਜੀਵ ਪਰਮੇਸ਼ਰ ਦੀ ਸੰਗਤ ਕਰਦਾ, ਮਾਲਕ ਦੇ ਨਾਮ ਨੂੰ ਜਪਦਾ, ਉਸ ਸਮੇਂ ਸ਼ੁਭ ਗੁਣ ਹਿਰਦੇ ਦੇ ਵਿੱਚ ਆਉਂਦੇ, ਸ਼ੁਭ ਗੁਣ। ਇਸੇ ਪ੍ਰਕਾਰ ਇਹ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਸਾਡੇ ਤੇ ਰਹਿਮਤ ਕੀਤੀ ਹੈ ਜੋ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੋਈ। ਮਾਲਕ ਜਿਸ ਪ੍ਰਕਾਰ ਹਰ ਰੋਜ਼ ਸਾਨੂੰ ਪਾਵਨ ਪਵਿੱਤਰ ਲੜੀਵਾਰ ਗੁਰਬਾਣੀ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਦੇ ਨੇ, ਜਿੱਥੇ ਅਸੀਂ ਗੁਰਸਿੱਖੋ ਜੋ ਕੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤੁਖਾਰੀ ਰਾਗ ਦੇ 12 ਮਾਹ ਦੀ ਜੋ ਗੁਰਬਾਣੀ ਚੱਲ ਰਹੀ ਹੈ, ਹਾੜ੍ਹ ਦੇ ਮਹੀਨੇ ਤੱਕ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰ ਚੁੱਕੇ ਹਾਂ। ਅੱਜ ਜਿਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਵਣ ਮਹੀਨੇ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਣ ਲੱਗੇ ਨੇ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੇ ਨਾਲ, ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਨਾਲ ਜੁੜਨਾ ਕਰੀਏ।
ਸਾਵਣ ਸਰਸ ਮਨ ਘਣ ਵਰਸੈ ਰੁੱਤ ਆਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਉਣ ਦੇ ਮਹੀਨੇ ਦੇ ਰਾਹੀਂ ਉਪਦੇਸ਼ ਦਿੰਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਉਸ ਸਮੇਂ ਕੀ ਹੈ? ਘਣ ਵਰਸੈ ਰੁੱਤ ਆਏ। ਕਹਿੰਦੇ ਜਦੋਂ ਰੁੱਤ ਆਉਂਦੀ ਹੈ ਨਾ ਸਾਉਣ ਦੀ, ਬੱਦਲ ਬਹੁਤ ਜ਼ਿਆਦਾ ਵਰਸਦਾ, ਬੜਾ ਵਰਸਦਾ ਹੈ ਬੱਦਲ। ਤੇ ਗੁਰਮੁਖੋ ਸਰਸ, ਉਸ ਨੂੰ ਵੇਖ ਕਰਕੇ ਉਸ ਮਹੀਨੇ ਦੇ ਵਿੱਚ ਜੀਵ ਆਨੰਦ ਪ੍ਰਾਪਤ ਕਰਦਾ ਹੈ, ਆਨੰਦ। ਇਸੇ ਪ੍ਰਕਾਰ ਹੀ ਸਾਉਣ ਦਾ ਮਹੀਨਾ ਕੀ ਹੈ? ਜਿਹਦੇ ਵਿੱਚ ਆਨੰਦ ਹੈ ਨਾ, ਕੋਈ ਸਾਉਣ ਦਾ ਮਹੀਨਾ ਹੈ। ਸਾਨੂੰ ਆਨੰਦ ਕੀ ਹੈ? ਇਹ ਜੀਵ ਨੂੰ ਸਭ ਤੋਂ ਜ਼ਿਆਦਾ ਆਨੰਦ ਹੈ ਮਨੁੱਖਾ ਜਨਮ ਦੇ ਵਿੱਚ। ਜਿਹੜਾ ਮਨੁੱਖਾ ਜਨਮ ਪ੍ਰਾਪਤ ਕਰ ਲੈਣਾ, ਗੁਰਮੁਖੋ ਇਹ ਕੀ ਹੈ? ਇਹ ਸਾਉਣ ਦਾ ਮਹੀਨਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੈਸੇ ਨੇ ਗੁਰਮੁਖ ਪਿਆਰਿਓ? ਕਣ ਵਰਸ ਹੈ ਰੁੱਤ ਆਏ। ਕਣ ਗੁਰੂ ਪਾਤਸ਼ਾਹ ਮਹਾਰਾਜ ਪਰਮੇਸ਼ਰ ਵਾਹਿਗੁਰੂ ਬੱਦਲ ਸਰੂਪ ਹੈ। ਗੁਰਮੁਖੋ ਇਹ ਜਿਹੜੇ ਸਾਉਣ ਦੇ ਮਹੀਨੇ ਦੇ ਵਿੱਚ ਜਿਹੜਾ ਮਾਲਕ ਦਾ ਨਾਮ ਦਾ ਉਪਦੇਸ਼ ਮਿਲਣਾ ਨਾ, ਇਹੀ ਬੱਦਲ ਵਰਸ ਰਿਹਾ ਸਤ ਸੰਗਤ ਦੇ ਵਿੱਚ ਬੈਠ ਕਰ। ਮਨੁੱਖਾ ਜਨਮ ਇੱਕ ਸਾਉਣ ਦੇ ਮਹੀਨੇ ਦੀ ਨਿਆਈ ਹੈ, ਆਨੰਦ ਦੇਣ ਵਾਲਾ। ਜਿਸ ਤਰ੍ਹਾਂ ਆਨੰਦ ਦਿੰਦਾ, ਇਸੇ ਤਰੀਕੇ ਦੇ ਨਾਲ ਆਨੰਦ ਦੇਣ ਵਾਲਾ। ਤੇ ਜਿਹੜਾ ਬੱਦਲ ਵਰਸਣਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ, ਮਾਲਕ ਦੇ ਨਾਮ ਦਾ ਜਿਹੜਾ ਬੱਦਲ ਵਰਸਣਾ, ਮੀਂਹ ਪੈਣਾ, ਗੁਰਮੁਖੋ ਇਹ ਕੀ ਹੈ? ਇਹ ਸ੍ਰਿਸ਼ਟ ਰੁੱਤ ਆ ਗਈ, ਸਮਝ ਲਓ ਸ੍ਰਿਸ਼ਟ ਰੁੱਤ। ਇਸ ਤਰੀਕੇ ਦੇ ਨਾਲ ਸਾਉਣ ਦੇ ਮਹੀਨੇ ਦੇ ਵਿਚ ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ, ਗੁਰਸਿੱਖਾ ਜਿਹੜਾ ਤੈਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ ਨਾ, ਮਨੁੱਖਾ ਜਨਮ ਪ੍ਰਾਪਤ ਹੋ ਗਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਨੂੰ ਸਵਾਰ ਲੈਣਾ ਕਰ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਦੁਲੱਭ ਦੇਹ ਸਵਾਰ ਜਾਹੇ ਨਾ ਦਰਗਾਹ ਹਾਰ। ਕਹਿੰਦੇ ਜਦੋਂ ਇਸ ਦੁਲੱਭ ਦੇਹ ਨੂੰ ਸਵਾਰ ਲਵੇਗਾ ਨਾ, ਸਰੀਰ ਨੂੰ ਸਵਾਰ ਲਵੇਗਾ, ਤੇ ਫਿਰ ਦਰਗਾਹ ਦੇ ਵਿਚ ਹਾਰ ਕੇ ਨੀ ਜਾਵੇਗਾ, ਉਥੇ ਤੇਰੀ ਨਰਾਦਰੀ ਨੀ ਹੋਵੇਗੀ, ਹਾਰੇਗਾ ਨਹੀਂ ਦਰਗਾਹ ਦੇ ਵਿਚ ਜਦੋਂ ਦੁਲੱਭ ਦੇਹ ਨੂੰ ਸਵਾਰ ਲਵੇਗਾ। ਹੁਣ ਇਹਨੂੰ ਸਵਾਰਨਾ ਕਿਵੇਂ ਹੈ? ਸਵਾਰਨ ਦਾ ਤੇ ਇਹੀ ਹੈ ਨਾ ਕਿ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਨਾ, ਬਾਣੀ ਪੜ੍ਹਨੀ। ਸਤਿਗੁਰੂ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਜਿਹੜਾ ਉਪਦੇਸ਼ ਦਿੱਤਾ, ਜਿਹੜਾ ਹੁਕਮ ਕੀਤਾ ਤੇ ਗੁਰਸਿੱਖਾ ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ। ਹੰਡੇ ਬਾਟੇ ਦਾ ਅੰਮ੍ਰਿਤ ਛਕ, ਅੰਮ੍ਰਿਤ ਛਕ ਕਰਕੇ ਰਹਿਤ ਰੱਖ, ਪੰਜਾਂ ਕਕਾਰਾਂ ਦਾ ਧਾਰਨੀ ਹੋ ਜਾ, ਪੰਜਾਂ ਕਕਾਰਾਂ ਦਾ ਕਿਰਪਾਨ, ਕੜਾ, ਕੇਸ, ਕੰਘਾ, ਕਸ਼ਹਿਰਾ, ਇਹ ਪੰਜੇ ਕਕਾਰ ਸਰੀਰ ਤੇ ਧਾਰਨ ਕਰਕੇ ਰੱਖ। ਹੋਰ ਸੰਸਾਰ ਧਿਆਨ ਕਰਕੇ ਗਹਿਣੇ ਪਾਉਂਦਾ ਨਾ, ਗਹਿਣੇ ਉਹਨਾਂ ਸੰਸਾਰਕ ਗਹਿਣਿਆਂ ਨੂੰ ਛੱਡ ਕਰਕੇ ਤੇ ਗਹਿਣਾ ਸਮਝ ਆਪਣੇ ਇਹਨਾਂ ਪੰਜਾਂ ਕਕਾਰਾਂ ਨੂੰ। ਇਹ ਪੰਜ ਕਕਾਰ ਸਰੀਰ ਤੇ ਧਾਰਨ ਕਰ, ਕਦੇ ਵੀ ਕਿਰਪਾਨ ਨਾ ਵਿਸਾਰੀ, ਕਿਸਤਾਂ ਦੇ ਵਿੱਚੋਂ ਤੇਰਾ ਕੰਘਾ ਨਾ ਵਿਸਰੇ, ਤੇਰੇ ਹੱਥ ਦੇ ਵਿੱਚੋਂ ਕੜਾ ਨਾ ਵਿਸਰੇ। ਤੇ ਕਸ਼ਹਿਰਾ ਜਾਤਸਾ ਦੀ ਨਿਸ਼ਾਨੀ ਹੈ, ਇਹ ਕਸ਼ਹਿਰੇ ਨੂੰ ਨਾ ਵਿਸਾਰ। ਤੇ ਕੇਸ ਪਰਮੇਸ਼ਰ ਦੀ ਮੋਹਰ ਹੈ, ਇਸ ਕਰਕੇ ਇਹਨਾਂ ਕੇਸਾਂ ਦਾ ਕਦੇ ਵੀ ਕੇਸਾਂ ਦੀ ਬੇਦਬੀ ਨਹੀਂ ਕਰਨੀ, ਇਹਨਾਂ ਨੂੰ ਕਟਾਉਣਾ ਨਹੀਂ, ਰਗੜਾਉਣਾ ਨਹੀਂ, ਮਨਾਉਣਾ ਨਹੀਂ, ਇਹਨਾਂ ਨੂੰ ਕਲਫ ਆਦਿਕ ਨਹੀਂ ਲਾਉਣਾ, ਇਸ ਕਰਕੇ ਇਹਨਾਂ ਕੇਸਾਂ ਦੀ ਵੀ ਬੇਦਬੀ ਨਹੀਂ ਕਰਨੀ। ਇਸ ਰਹਿਤ ਦੇ ਵਿਚ ਪਰਪੱਕ ਰਹਿ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪੰਜ ਕਕਾਰ ਜਿਹੜੇ ਤੈਨੂੰ ਦਿੱਤੇ ਆ ਨਾ, ਤੇ ਗੁਰਸਿੱਖ ਇਹਨਾਂ ਪੰਜਾਂ ਕਕਾਰਾਂ ਦੇ ਧਾਰਨੀ ਉਹ ਕਰਕੇ ਰਹਿ। ਸਿਰ ਵਿੱਚ, ਸਿਰ ਦੇ ਵਿਚ ਕੰਘਾ ਹੈ ਨਾ, ਕੰਘਾ ਸਾਡੇ, ਤੇ ਕੰਘਾ ਕੀ ਹੈ? ਵੇਖ ਜਦੋਂ ਤੂੰ ਕੰਘਾ ਫੇਰਦਾ ਹੈ ਨਾ ਸਿਰ ਦੇ ਵਿਚ, ਤੇ ਉਦੋਂ ਕਈ ਜਿਹੜੇ ਕੇਸ ਹਨ ਉਹ ਕੇਸ ਜਿਹੜੇ ਬਾਹਰ ਆਉਂਦੇ ਨੇ। ਇਸੇ ਤਰੀਕੇ ਦੇ ਨਾਲ ਹਿਰਦੇ ਦੇ ਵਿਚ ਵੀ ਇੱਕ ਕੰਘਾ ਫੇਰਨਾ, ਹਿਰਦੇ ਦੇ ਵਿਚ ਕੰਘਾ ਫੇਰ, ਤੇ ਔਗਣ ਜਿਹੜੇ ਨਾ, ਔਗਣ ਜਿਸ ਤਰ੍ਹਾਂ ਕੇਸ ਜਿਹੜੇ ਗੁਰਮੁਖ ਕੇਸ ਜਿਹੜੇ ਕੇਸਾਂ ਦੇ ਵਿਚ ਟੁੱਟ ਜਾਂਦੇ ਤੇ ਉਹ ਕੇਸ ਜਿਸ ਤਰ੍ਹਾਂ ਬਾਹਰ ਆਉਂਦੇ ਆ ਨਾ, ਤੇ ਇਸੇ ਪ੍ਰਕਾਰ ਹੀ ਆਪਣੇ ਔਗਣਾਂ ਨੂੰ ਵੀ ਕੱਢ ਲੈ, ਹਿਰਦੇ ਵਿਚ ਇੱਕ ਕੰਘਾ ਫੇਰ, ਔਗਣਾਂ ਨੂੰ ਬਾਹਰ ਕੱਢ ਲੈ। ਕੜਾ ਉਪਦੇਸ਼ ਦਿੰਦਾ, ਕੜਾ ਉਪਦੇਸ਼ ਦਿੰਦਾ ਕਿ ਜਿਹੜੀ ਬਾਂਹ ਹੈ, ਜਿਹੜੀ ਹੱਥ ਹੈ, ਇਹ ਕਾਹਦੇ ਵਾਸਤੇ? ਇਹ ਸਾਡਾ ਹੱਥ ਗਰੀਬ ਦੀ ਰੱਖਿਆ ਕਰਨ ਵਾਸਤੇ, ਜ਼ੁਲਮ ਦਾ ਨਾਸ ਕਰਨ ਵਾਸਤੇ। ਤੇ ਇਸ ਹੱਥ ਦੇ ਨਾਲ ਕੜਾ ਸਾਨੂੰ ਜਣਾਉਂਦਾ ਹੈ ਕਿ ਕਦੇ ਵੀ ਝੂਠੇ ਦਸਤਖਤ ਨਹੀਂ ਕਰਨੇ, ਚੋਰੀ ਜਾਰੀ ਆਦਿਕ ਮਾੜੇ ਕੰਮ ਨਹੀਂ ਕਰਨੇ ਇਹਨਾਂ ਹੱਥਾਂ ਦੇ ਨਾਲ। ਕੜਾ ਉਪਦੇਸ਼ ਦਿੰਦਾ ਸਾਨੂੰ, ਕਸ਼ਹਿਰਾ ਜਾਤਸਾ ਦੀ ਨਿਸ਼ਾਨੀ ਹੈ, ਕਿਰਪਾਨ ਪ੍ਰਤੀਕ ਹੈ, ਤੇ ਕਦੇ ਵੀ ਜ਼ੁਲਮ ਹੁੰਦਾ ਨਹੀਂ ਵੇਖਣਾ। ਕਿਰਪਾਨ ਨਾਲ ਦੋ ਹੀ ਕੰਮ ਕਰਨੇ ਆ, ਜਾਂ ਤੇ ਜ਼ੁਲਮ ਦਾ ਨਾਸ ਕਰਨਾ, ਤੇ ਜਾਂ ਫਿਰ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿਚ ਜੇਗ ਨੂੰ ਭੋਗ ਲਾਉਣਾ, ਤੇ ਜਾਂ ਕਦੇ ਵੀ ਆਪਣੀ ਰੱਖਿਆ ਵਾਸਤੇ ਇਸ ਦੀ ਵਰਤੋਂ ਕਰ ਸਕਦਾ। ਬੁੱਕਲ ਦਾ ਹਥਿਆਰ ਹੈ, ਇਹ ਸਤਿਗੁਰੂ ਸਾਹਿਬ ਜੀ ਨੇ ਬਖਸ਼ੇ ਨੇ ਕਕਾਰ ਸਨ। ਇਸ ਤਰੀਕੇ ਦੇ ਨਾਲ ਕੇਸ ਨੇ, ਕੇਸ ਉਸ ਪਰਮੇਸ਼ਰ ਵਾਹਿਗੁਰੂ ਦੀ ਨਿਸ਼ਾਨੀ ਹੈ, ਜਿਹੋ ਜਿਹਾ ਮਾਲਕ ਦਾ ਸਰੂਪ ਹੈ। ਇਸ ਕਰਕੇ ਜਿੱਥੇ ਬਾਹਰੀ ਗੁਰਮੁਖ ਪਿਆਰੇ ਕਕਾਰ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਦੱਸੇ ਆ ਨਾ, ਦਿੱਤੇ ਆ ਨਾ, ਉੱਥੇ ਫਿਰ ਅੰਦਰ ਸਵਾਰਨ ਵਾਸਤੇ, ਜਿੱਥੇ ਅਸੀਂ ਬਾਹਰੋਂ ਸਰੀਰ ਨੂੰ ਸਵਾਰ ਰਹੇ ਹਾਂ ਨਾ, ਇਹਨਾਂ ਕਕਾਰਾਂ ਨੂੰ ਧਾਰਨ ਕਰਕੇ, ਤੇ ਅਸੀਂ ਉਹ ਮਾਲਕ ਦੇ ਸਰੂਪ ਵਰਗੇ ਲੱਗਦੇ ਹਾਂ, ਫਿਰ ਉੱਥੇ ਗੁਰਮੁਖਾ ਅੰਦਰ ਨੂੰ ਵੀ ਸਵਾਰ। ਅੰਦਰ ਸਵਾਰਨ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੀ ਗੁਰਬਾਣੀ ਦਿੱਤੀ ਹੈ। ਗੁਰਸਿੱਖਾ ਜਪਜੀ ਸਾਹਿਬ ਦੀ ਗੁਰਬਾਣੀ ਪੜ੍ਹ, ਬ੍ਰਹਮ ਗਿਆਨਤਾ ਦੀ ਪ੍ਰਾਪਤੀ ਕਰ ਲਵੇਗਾ। ਪੰਜਾਂ ਬਾਣੀਆਂ ਦਾ ਸਵੇਰੇ ਨਿਤਨੇਮ ਬਖਸ਼ਿਆ ਨਾ, ਜਾਪ ਸਾਹਿਬ ਦੀ ਗੁਰਬਾਣੀ ਪਾੜੋ, ਪਰਮੇਸ਼ਰ ਵਾਹਿਗੁਰੂ ਦੀ ਉਸਤਤ ਕਰ, ਜਿਹਦੇ ਵਿਚ ਉਸ ਮਾਲਕ ਨੂੰ ਬੇਅੰਤ ਪ੍ਰਕਾਰ ਦੇ ਨਾਲ ਨਮਸਕਾਰ ਕੀਤੀ ਗਈ ਹੈ, ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਕਰ ਲਵੇ। ਸਵਈਏ ਹੈ, ਸਵਈਆਂ ਦੀ ਗੁਰਬਾਣੀ ਪੜ, ਇਹਨਾਂ ਸਵਈਆਂ ਦੀ ਗੁਰਬਾਣੀ ਨੂੰ ਪੜੇਗਾ ਤੇ ਤੇਰੇ ਹਿਰਦੇ ਦੇ ਵਿਚੋਂ ਪਖੰਡ ਦਾ ਨਾਸ ਹੋਵੇਗਾ, ਵੈਰਾਗ ਦੀ ਪ੍ਰਾਪਤੀ ਹੋਵੇਗੀ। ਤੇ ਚੌਪਈ ਸਾਹਿਬ ਦੀ ਚੌਥੀ ਬਾਣੀ ਹੈ, ਇਹ ਮਨੁੱਖ ਕਦੇ ਵੀ ਤੇਰੇ ਉੱਤੇ ਕੋਈ ਭੀੜ ਪੈ ਜਾਵੇ, ਤੇਰੇ ਤੇ ਕੋਈ ਦੁੱਖ ਆ ਜਾਵੇ, ਉਦੋਂ ਮਾਲਕ ਅੱਗੇ ਬੇਨਤੀ ਕਰ, ਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਹਮਰੀ ਕਰੋ, ਹਾਥ ਦੈ ਰੱਖਿਆ, ਸਾਡੀ ਰੱਖਿਆ ਕਰ ਲਵੋ। ਆਨੰਦ ਸਾਹਿਬ ਦੀ ਗੁਰਬਾਣੀ ਤੈਨੂੰ ਉਪਦੇਸ਼ ਦਿੰਦੀ ਕਾਹਦਾ, ਤੇ ਗੁਰਸਿੱਖਾ ਤੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕਰ ਲਵੇਗਾ, ਆਨੰਦ ਆ ਜਾਵੇਗਾ। ਇਸੇ ਪ੍ਰਕਾਰ ਦੋ ਬਾਣੀਆਂ ਸਤਿਗੁਰੂ ਸਾਹਿਬ ਨੇ ਸੰਧਿਆ ਦੇ ਵੇਲੇ ਪੜਨ ਦਾ ਹੁਕਮ ਕੀਤਾ, ਰਹਿਰਾ ਸਾਹਿਬ ਤੇ ਕੀਰਤਨ ਸੋਹਲੇ ਦੀ ਗੁਰਬਾਣੀ। ਰਹਿਰਾ ਸਾਹਿਬ ਦੀ ਗੁਰਬਾਣੀ ਕਦੇ ਵੀ ਸੱਚਖੰਡ ਦੇ ਵਿਚੋਂ ਨਹੀਂ ਨਿਕਲਣਾ ਪਵੇ। ਕੀਰਤਨ ਸੋਹਲੇ ਦੀ ਗੁਰਬਾਣੀ ਹੈ, ਰਾਤ ਨੂੰ ਸੌਣ ਲੱਗੇ ਆ ਸਰਾਣੇ ਵੱਲ ਮੂੰਹ ਕਰਕੇ ਪੜਨਾ ਕਰ, ਜਿਸ ਨੂੰ ਪੜਨ ਦੇ ਨਾਲ ਕਿਤੇ ਅਚਨਚੇਤ ਰਾਤ ਸੁੱਤਿਆਂ ਪਿਆਂ ਸਵਾਸ ਨਿਕਲ ਜਾਣ ਤੇ ਜਮਾਂ ਦੇ ਵੱਸ ਨਹੀਂ ਪਵੇਗਾ। ਇਹ ਸੱਤਾਂ ਬਾਣੀਆਂ ਦਾ ਨਿਤਨਿਮ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖਾ ਹੁੱਕਾ ਹਜਾਮਤ ਹਲਾਲੋ ਹਰਾਮ ਤੇ ਸ਼ਰਾਬ, ਇਹਨਾਂ ਵਜਰ ਕੁਰੈਤਾਂ ਤੋਂ ਬਚ ਕਰਕੇ ਰਹਿਣਾ, ਇਹਨਾਂ ਦੇ ਨੇੜੇ ਨਹੀਂ ਜਾਣਾ। ਤੇ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਦੁਲਭ ਦੇਹ ਸਵਾਰ, ਕਹਿੰਦੇ ਇਵੇਂ ਸਵਾਰ ਆਪਣੀ ਇਸ ਸਰੀਰ ਨੂੰ, ਇਹ ਦੇਹ ਨੂੰ ਸਵਾਰ ਲੈਣਾ ਕਰ, ਜਾਹੇ ਨਾ ਦਰਗਾਹ ਹਾਰ, ਦਰਗਾਹ ਦੇ ਵਿਚ ਫਿਰ ਹਾਰ ਕੇ ਨਹੀਂ ਜਾਵੇ, ਫਿਰ ਨਹੀਂ ਹਾਰੇਗਾ। ਤੇ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ, ਸਾਵਨ ਸਰਸ ਮਣਾ ਘਨ ਵਰਸਹਿ ਰੁੱਤ ਆਏ, ਗੁਰੂ ਪਾਤਸ਼ਾਹ ਮਹਾਰਾਜ ਜੀ ਸਾਉਣ ਦੇ ਮਹੀਨੇ ਦੇ ਰਾਹੀਂ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖਾ ਸਾਉਣ ਦਾ ਮਹੀਨਾ ਕੈਸਾ ਹੈ? ਕਹਿੰਦੇ, ਇਹ ਜਿਹੜਾ ਸਾਉਣ ਦਾ ਮਹੀਨਾ ਤੇਰਾ ਮਨੁੱਖਾ ਜਨਮ ਹੈ ਨਾ, ਸਾਉਣ ਦੇ ਮਹੀਨੇ ਦੀ ਨਿਆਈ ਆਨੰਦਦਾਇਕ ਹੈ, ਆਨੰਦਦਾਇਕ। ਤੇ ਮਨੁੱਖਾ ਜਨਮ ਦੇ ਵਿਚ ਹੀ ਗੁਰਮੁਖ ਪਿਆਰਿਓ ਪਰਮੇਸ਼ਰ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਜਦੋਂ ਮਨੁੱਖਾ ਜਨਮ ਪ੍ਰਾਪਤ ਹੋ ਜਾਵੇ ਨਾ, ਫਿਰ ਜਾ ਕਰਕੇ ਮਾਲਕ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਕਣ ਵਰਸਹਿ ਰੁੱਤ ਆਏ, ਕਹਿੰਦੇ ਪਰਮੇਸ਼ਰ ਰੂਪ, ਜਿਹੜਾ ਪਰਮੇਸ਼ਰ ਹੈ ਨਾ ਬੱਦਲ ਰੂਪ, ਉਹ ਨਾਮ ਰੂਪੀ ਨਾਮ ਦਾ ਗੁਰਮੁਖ ਪਿਆਰਿਓ ਜਾਲੀ ਵਰਸਾ ਰਿਹਾ, ਮੀਂਹ ਪੈ ਰਿਹਾ ਨਾਮ ਦਾ। ਇਹ ਮਨੁੱਖਾ ਜਨਮ ਦੇ ਵਿਚ ਪ੍ਰਾਪਤ ਹੁੰਦਾ ਹੈ ਤੇ ਸਰਸ ਮਨਾ, ਇਸ ਮਨ ਦੇ ਵਿਚ ਬਹੁਤਾ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ।
ਮੈਂ ਮਨ ਤਨ ਸਹੁ ਭਾਵੈ, ਫਿਰ ਪਰਦੇਸ ਸਿਧਾਏ।
ਹੁਣ ਸਾਉਣ ਦੇ ਮਹੀਨੇ ਦੇ ਵਿਚ ਜਿਹੜੀ ਜੀਵ ਰੂਪ ਇਸਤਰੀ ਹੈ, ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਦੇ ਵਿਛੋੜੇ ਦੀ ਗੱਲ ਕਰ ਰਹੇ ਨੇ। ਜਿਸ ਤਰ੍ਹਾਂ ਕੋਈ ਇਸਤਰੀ ਹੋਵੇ ਤੇ ਉਹ ਆਪਣੇ ਮਨ ਅਤੇ ਤਨ ਦੇ ਵਿਚ ਚਾਹਵੇ ਕਿ ਮੇਰਾ ਪਤੀ ਮੇਰੇ ਘਰ ਦੇ ਵਿਚ ਆਵੇ, ਪਰ ਪਤੀ ਪਰਦੇਸ ਗਿਆ ਹੋਵੇ, ਇਸੇ ਤਰੀਕੇ ਦੇ ਨਾਲ ਮੈਂ ਮਨ ਤਨ ਸਹੁ ਭਾਵੈ, ਇਹ ਮਾਲਕ ਸੱਚੇ ਪਾਤਸ਼ਾਹ ਜਗਿਆਸੂ ਰੂਪ ਜਿਹੜੀ ਇਸਤਰੀ ਹੈ ਨਾ, ਉਹ ਪਰਮੇਸ਼ਰ ਅੱਗੇ ਬੇਨਤੀਆਂ ਕਰਦੀ ਹੈ, ਇਹ ਸੱਚੇ ਪਾਤਸ਼ਾਹ ਅਸੀਂ ਮਨ ਅਤੇ ਤਨ ਦੇ ਵਿਚ ਆਪ ਜੀ ਨੂੰ ਚਾਹੁੰਦੇ ਹਾਂ, ਆਪ ਜੀ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਾਂ, ਫਿਰ ਪਰਦੇਸ ਸਧਾਏ, ਪਰ ਪਤੀ ਪਰਮੇਸ਼ਰ ਵਾਹਿਗੁਰੂ ਪਰਦੇਸ ਗਿਆ, ਭਾਵ ਕਿ ਹਿਰਦੇ ਵਿਚ ਸਾਖਿਆਤਕਾਰ ਨਹੀਂ ਹੈ, ਹਿਰਦੇ ਵਿਚ ਦਿਸ ਨਹੀਂ ਰਿਹਾ ਮਾਲਕ ਵਾਹਿਗੁਰੂ, ਇਸ ਕਰਕੇ ਦੂਰ ਹੈ ਪਤੀ ਪਰਮੇਸ਼ਰ ਵਾਹਿਗੁਰੂ।
ਫਿਰ ਘਰ ਨਹੀਂ ਆਵੇ, ਮਰੀਏ ਹਾਵੇ, ਦਾਮਨ ਚਮਕ ਡਰਾਏ।
ਤੇ ਜਿਸ ਇਸਤਰੀ ਦਾ ਪਤੀ ਜਿਹੜਾ ਘਰ ਦੇ ਵਿਚ ਨਹੀਂ ਆਉਂਦਾ, ਜਿਸ ਇਸਤਰੀ ਦਾ ਪਤੀ ਘਰ ਦੇ ਵਿਚ ਨਹੀਂ ਆਉਂਦਾ, ਤੇ ਗੁਰਮੁਖ ਪਿਆਰਿਓ ਉਹ ਜਿਹੜੀ ਇਸਤਰੀ ਹੈ, ਮਰੀਏ ਹਾਵੇ, ਹੌਕੇ ਲੈ ਕੇ ਮਰਦੀ ਹੈ, ਬਹੁਤ ਜ਼ਿਆਦਾ ਵਿਰਲਾਪ ਕਰਦੀ ਹੈ, ਤੇ ਦਾਮਨ ਚਮਕ ਡਰਾਏ, ਤੇ ਸਾਉਣ ਦੇ ਮਹੀਨੇ ਦੇ ਵਿਚ ਬੱਦਲ ਚੜੇ ਹੁੰਦੇ, ਕਾਲੀਆਂ ਕਾਲੀਆਂ ਘਟਾਵਾਂ ਚੜੀਆਂ ਹੁੰਦੀਆਂ ਹਨ, ਤੇ ਗੁਰਮੁਖ ਉਸ ਬਿਜਲੀ ਜਿਹੜੀ ਹੈ ਨਾ, ਬਿਜਲੀ ਉਹ ਚਮਕਦੀ ਹੈ ਤੇ ਫਿਰ ਡਰ ਲੱਗਦਾ ਡਰ। ਇਸੇ ਤਰੀਕੇ ਦੇ ਨਾਲ ਫਿਰ ਘਰ ਨਹੀਂ ਆਵੇ, ਮਰੀਏ ਹਾਵੇ, ਇਹ ਮੇਰੇ ਸੱਚੇ ਪਾਤਸ਼ਾਹ, ਇਹ ਪਤੀ ਪਰਮੇਸ਼ਰ ਵਾਹਿਗੁਰੂ ਆਪ ਜੀ ਸਾਡੇ ਅੰਤਕਰਨ ਘਰ ਦੇ ਵਿਚ ਨਹੀਂ ਆਉਂਦੇ ਤੇ ਮਾਲਕ ਮਰੀਆ ਹਾਵੈ ਇਹ ਸੱਚੇ ਪਾਤਸ਼ਾਹ ਅਸੀਂ ਵਿਆਕੁਲ ਹੋ ਕਰਕੇ ਮਰ ਰਹੇ ਆ ਬਹੁਤ ਜ਼ਿਆਦਾ ਦੁਖੀ ਆ ਕਿਉਂਕਿ ਸਾਨੂੰ ਦਾਮਨ ਚਮਕ ਡਰਾਏ ਦਾਮਨ ਚਮਕ ਜਿਸ ਤਰ੍ਹਾਂ ਬਿਜਲੀ ਜਿਹੜੀ ਚਮਕ ਕੇ ਡਰਾਉਂਦੀ ਹੈ ਨਾ ਇਸੇ ਤਰੀਕੇ ਦੇ ਨਾਲ ਜਿਹੜੀ ਮਾਇਆ ਇਹ ਮਾਲਕ ਵਾਹਿਗੁਰੂ ਤੇਰੇ ਤੋਂ ਬਗੈਰ ਇਹ ਜਿਹੜੀ ਮਾਇਆ ਬੜੇ ਹੀ ਭੇਦ ਬੜੇ ਹੀ ਰੰਗ ਜਿਹੜੇ ਕਰਕੇ ਸਾਨੂੰ ਡਰਾ ਰਹੀ ਹੈ ਇਸ ਮਾਇਆ ਦੇ ਰੰਗਾਂ ਦੇ ਕਰਕੇ ਬਹੁਤ ਜ਼ਿਆਦਾ ਅਸੀਂ ਡਰ ਰਹੇ ਹਾਂ ਗੁਰਮੁਖੋ ਮਾਇਆ ਕੈਸੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਵਿਚ ਇਸ ਜੀਵ ਨੂੰ ਸਮਝਾਉਂਦੇ ਨੇ ਕਿ ਇਹ ਮਨੁੱਖ ਮਾਇਆ ਇਹੋ ਜੀ ਮਾਈ ਮਾਇਆ ਛਲ ਗੁਰਮੁਖੋ ਜੀਵ ਨੂੰ ਛਲਣ ਵਾਲੀ ਹੈ ਤ੍ਰਿਨ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਅੜਕਾ ਚਲ ਗੁਰਮੁਖੋ ਇਹੋ ਜੀ ਮਾਇਆ ਹੈ ਤ੍ਰਿਨ ਕੀ ਅਗਨ ਜਿਸ ਤਰੀਕੇ ਜੰਗਲ ਦੀ ਅੱਗ ਹੈ ਨਾ ਜੰਗਲ ਦੀ ਅੱਗ ਦੀ ਨਿਆਈ ਹੈ ਨਾਸ ਕਰ ਦੇਣ ਵਾਲੀ ਸਭ ਕੁਛ ਸਵਾਹ ਕਰ ਦੇਣ ਵਾਲੀ ਹੈ ਮਾਇਆ ਮੇਘ ਕੀ ਛਾਇਆ ਤੇ ਜਿਸ ਤਰ੍ਹਾਂ ਬੱਦਲ ਦੀ ਛਾਂ ਹੁੰਦੀ ਹੈ ਨਾ ਬੱਦਲ ਦੀ ਛਾਂ ਵਰਗੀ ਹੈ ਜਿੰਨਾ ਤੱਕ ਬੱਦਲ ਦੀ ਛਾਂ ਰਹਿੰਦੀ ਹੈ ਥੋੜਾ ਚਿਰ ਰਹਿੰਦੀ ਹੈ ਤੇ ਗੁਰਮੁਖ ਉਸ ਵੇਲੇ ਤੇ ਜੀਵ ਆਨੰਦ ਪ੍ਰਾਪਤ ਕਰਦਾ ਪਰ ਜਦੋਂ ਫੇਰ ਛਾਂ ਪਾਸੇ ਹੋ ਜਾਵੇ ਬੱਦਲਾਂ ਦੀ ਤੇ ਸੂਰਜ ਦੀ ਤਪਛਾਣ ਕਰਕੇ ਪੀਂਦੀ ਦੁੱਖ ਲੱਗਦਾ ਇਸੇ ਤਰ੍ਹਾਂ ਜਿੰਨਾ ਤੱਕ ਤੇ ਮਾਇਆ ਹੈ ਉਨਾ ਤੱਕ ਤੇ ਸੁੱਖ ਪ੍ਰਾਪਤ ਕਰਦਾ ਮਨੁੱਖ ਪਰ ਜਦੋਂ ਗੁਰਮੁਖੋ ਇਹ ਮਾਇਆ ਹਟ ਜਾਂਦੀ ਹੈ ਨਾ ਤੇ ਉਸੇ ਵੇਲੇ ਫਿਰ ਦੁੱਖ ਮਿਲਦਾ ਜਦੋਂ ਸਰੀਰ ਛੁੱਟਦਾ ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਗੋਬਿੰਦ ਭਜਨ ਬਿਨ ਹੜਕਾ ਜਾਲ ਕਹਿੰਦੇ ਪਰਮੇਸ਼ਰ ਦੇ ਭਜਨ ਤੋਂ ਬਗੈਰ ਤੇ ਮਾਇਆ ਕਿਹੋ ਜੀ ਹੈ ਹੜਦੇ ਜਲਦੀ ਨਿਆਈ ਹੈ ਹੜਦੇ ਜਲਦੀ ਨਿਆਈ ਉਹ ਕਿਵੇਂ ਜਿਸ ਤਰ੍ਹਾਂ ਹੜ ਦਾ ਜਾਲ ਆਉਂਦਾ ਨਾ ਤੇ ਗੁਰਮੁਖੋ ਪਾਣੀ ਆਉਂਦਾ ਤੇ ਸਭ ਕੁਛ ਹੀ ਰੁੜ ਕੇ ਲੈ ਜਾਂਦਾ ਇਸੇ ਤਰੀਕੇ ਦੇ ਨਾਲ ਇਹ ਮਨੁੱਖ ਇਹ ਮਾਇਆ ਤੇਰੇ ਹਿਰਦੇ ਵਿਚੋਂ ਸ਼ੁਭ ਗੁਣ ਸਭ ਕੁਛ ਹੀ ਰੁੜ ਕਰਕੇ ਲੈ ਜਾਵੇਗੀ ਐਸੀ ਮਾਇਆ ਇਸ ਕਰਕੇ ਜਿਹੜੇ ਗੁਰਮੁਖੋ ਪੂਰਨ ਭਗਤ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹਨਾਂ ਨੇ ਇਸ ਮਾਇਆ ਨੂੰ ਦੂਰ ਕੀਤਾ ਹੋਇਆ ਪਰ ਜਿਹੜੇ ਮਨਮੁੱਖ ਹਨ ਨਾ ਮਨਮੁੱਖ ਵੀ ਮਾਇਆ ਦੇ ਵਿਚ ਛਾਏ ਹੋਏ ਨੇ ਛਾਏ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ ਰਹਿਮਤ ਕਰਦੇ ਹੋਏ ਜੀਵ ਨੂੰ ਉਪਦੇਸ਼ ਦਿੰਦੇ ਕਿ ਇਹ ਮਨੁੱਖ ਵੇਖ ਕਿ ਮਾਇਆ ਦੇ ਵਿਚ ਸਾਰਾ ਜਗਤ ਛਾਇਆ ਹੋਇਆ ਮਾਇਆ ਮੋਹੇ ਸਗਲ ਜਗ ਛਾਇਆ ਸਾਰਾ ਜਗਤ ਛਾਇਆ ਪਿਆ ਇਸ ਮਾਇਆ ਦੇ ਮੋਹ ਦੇ ਵਿਚ ਕਾਮਨ ਦੇਖ ਕੰਮ ਲੁਭਾਇਆ ਕਹਿੰਦੇ ਗੁਰਮੁਖੋ ਲੁਭਾਏਮਾਨ ਹੋ ਰਹੇ ਨੇ ਜੀਵ ਪ੍ਰਾਏ ਸਰੂਪਾਂ ਆਦਿਕਾਂ ਨੂੰ ਦੇਖ ਕਰਕੇ ਸੁੱਤ ਕੰਚਨ ਸਿਉਂ ਹੇਤ ਵਧਾਇਆ ਇਸ ਮਨੁੱਖ ਨੇ ਮਾਇਆ ਦੇ ਵਿਚ ਮਾਇਆ ਦੇ ਰੰਗਾਂ ਦੇ ਵਿਚ ਕੀ ਕੀਤਾ ਧੀਆਂ ਤੇ ਪੁੱਤਰਾਂ ਦੇ ਨਾਲ ਹੇਤ ਪ੍ਰੇਮ ਵਧਾਇਆ ਹੋਇਆ ਪ੍ਰੇਮ ਸੁੱਤ ਕੰਚਨ ਸਿਉਂ ਹੇਤ ਵਧਾਇਆ ਕਿਸੇ ਨੇ ਆਪਣੇ ਧੀਆਂ ਦੇ ਨਾਲ ਕਿਸੇ ਨੇ ਪੁੱਤਰਾਂ ਦੇ ਨਾਲ ਪ੍ਰੇਮ ਵਧਾਇਆ ਸਭ ਕੁਛ ਆਪਣਾ ਇਹਨਾਂ ਸਾਰਿਆਂ ਨੂੰ ਜਾਣਦਾ ਕਿ ਮੇਰੇ ਆਪਣੇ ਹਨ ਮੇਰੇ ਆਪਣੇ ਨੇ ਇੱਕ ਰਾਮ ਪਰਾਇਆ ਪਰਮੇਸ਼ਰ ਨੂੰ ਪਰਾਇਆ ਕਰ ਦਿੱਤਾ ਮਨੁੱਖ ਨੇ ਉਸ ਮਾਲਕ ਨੂੰ ਪਰਾਇਆ ਕੀਤਾ ਹੋਇਆ ਜਿਹੜਾ ਪਰਮੇਸ਼ਰ ਸਭ ਕੁਛ ਦੇਣ ਵਾਲਾ ਨਾ ਜਿਸ ਨੇ ਧੀਆਂ ਪੁੱਤਰ ਆਦਿਕ ਸਭ ਕੁਛ ਦਿੱਤਾ ਧਨ ਦੌਲਤ ਗੁਰਮੁਖੋ ਧਨ ਦੌਲਤ ਨੂੰ ਧੀਆਂ ਪੁੱਤਰਾਂ ਨੂੰ ਤੇ ਆਪਣਾ ਮੰਨਦਾ ਮਨੁੱਖ ਪਰ ਪਰਮੇਸ਼ਰ ਨੂੰ ਆਪਣਾ ਨਹੀਂ ਮੰਨ ਰਿਹਾ ਉਹਨਾਂ ਸਾਰਿਆਂ ਨੂੰ ਆਪਣਾ ਬਣਾ ਲਿਆ ਕਿ ਮੇਰੇ ਨੇ ਮੇਰੇ ਧੀਆਂ ਨੇ ਮੇਰੇ ਪੁੱਤਰ ਨੇ ਮੇਰੀ ਇਸਤਰੀ ਹੈ ਮੇਰੇ ਮਾਤਾ ਪਿਤਾ ਮੇਰੇ ਕੋਲ ਜਾਇਦਾਦ ਇੰਨੀ ਹੈ ਇਸ ਜੀਵ ਨੇ ਸਭ ਕੁਛ ਆਪਣਾ ਤਾਂ ਬਣਾ ਲਿਆ ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਦੇਣ ਵਾਲਾ ਹੈ ਨਾ ਇੱਕ ਰਾਮ ਪਰਾਇਆ ਉਸ ਪਰਮੇਸ਼ਰ ਨੂੰ ਪਰਾਇਆ ਕਰ ਦਿੱਤਾ ਇਸ ਤੇ ਗੁਰਮੁਖੋ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਰਾਇਆ ਕੀਤਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਉਹ ਮਾਇਆ ਦੇ ਵਿਚ ਖਾਧੇ ਗਏ ਮਨੁੱਖ ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਨਾ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ ਇਹ ਮਾਇਆ ਮੋਹਣ ਵਾਲੀ ਹੈ ਜਿਸ ਨੇ ਬਿਨਾਂ ਹੀ ਦੰਦਾਂ ਤੋਂ ਸਾਰੇ ਜਗਤ ਨੂੰ ਖਾਧਾ ਹੋਇਆ ਸਾਰੇ ਜਗਤ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ ਪਰ ਕਿਹੜੇ ਕਿਹੜੇ ਖਾਧੇ ਗਏ ਤੇ ਕਿਹੜੇ ਕਿਹੜੇ ਬਚ ਗਏ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨਮੁੱਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਮਨਮੁੱਖ ਖਾਧੇ ਗਏ ਨੇ ਮਨਮੁੱਖ ਮਾਨਈਆਂ ਕਰਨ ਵਾਲੇ ਉਹ ਖਾਧੇ ਗਏ ਇਸ ਮਾਇਆ ਦੇ ਵਿੱਚ ਗੁਰਮੁਖ ਉਭਰੇ ਜਿਹੜੇ ਗੁਰਮੁਖ ਪੁਰਸ਼ ਸਨ ਨਾ ਉਹ ਬਚ ਗਏ ਜਿਨ੍ਹਾਂ ਨੇ ਪਰਮੇਸ਼ਵਰ ਵਾਹਿਗੁਰੂ ਦੇ ਨਾਲ ਬਿਰਤੀ ਲਗਾਈ ਹੈ ਗੁਰਮੁਖ ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਉਪਦੇਸ਼ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਲੈ ਕਰਕੇ ਗੁਰਮੁਖ ਉਭਰੇ ਬਚ ਗਏ ਨੇ ਉਹ ਜਿਨ੍ਹੀ ਸੱਚ ਨਾਮ ਚਿੱਤ ਲਾਇਆ ਕਿਉਂਕਿ ਉਹਨਾਂ ਨੇ ਸੱਚੇ ਨਾਮ ਦੇ ਨਾਲ ਚਿੱਤ ਲਗਾਇਆ ਪਰਮੇਸ਼ਵਰ ਦੇ ਨਾਮ ਦੇ ਨਾਲ ਚਿੱਤ ਲਗਾਇਆ ਤਾਂਹੀ ਉਹ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਆਈ ਮੁਜੈ ਪਹਿ ਅਣਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼ ਕਹਿੰਦੇ ਸਾਡੇ ਉੱਤੇ ਬੜੇ ਭੇਸ ਧਾਰਨ ਕਰਕੇ ਮਾਇਆ ਜਿਹੜੀ ਆਈ ਹੈ ਬੜੇ ਭੇਸ ਧਾਰਨ ਕੀਤੇ ਬੜੇ ਰੰਗ ਧਾਰਨ ਕੀਤੇ ਹੈ ਕਹਿੰਦੇ ਪਰ ਸਾਨੂੰ ਤੇ ਸਾਡੇ ਗੁਰੂ ਨੇ ਬਚਾ ਲਿਆ ਸਾਡੇ ਗੁਰੂ ਨੇ ਇਸ ਮਾਇਆ ਤੋਂ ਸਾਨੂੰ ਬਚਾ ਲਿਆ ਗੁਰਮੁਖ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਰੋਜ਼ ਹੀ ਭੇਸ ਧਾਰਨ ਕਰਕੇ ਆਇਆ ਕਰਦੀ ਸੀ ਨਾ ਇਸਤਰੀ ਦਾ ਸਰੂਪ ਧਾਰਨ ਕਰਕੇ ਭਗਤ ਕਬੀਰ ਜੀ ਦੇ ਪਾਸ ਮਾਇਆ ਨੇ ਆਇਆ ਕਰਨ ਤੇ ਉਸ ਵੇਲੇ ਇੱਕ ਦਿਨ ਮਾਤਾ ਲੋਹੀ ਜੀ ਪੁੱਛਣ ਲੱਗੇ ਕਿ ਇਸਤਰੀ ਕੌਣ ਹੈ ਜੋ ਤੁਹਾਡੇ ਪਾਸ ਆਉਂਦੀ ਹੈ ਤਾਂ ਗੁਰਮੁਖ ਉਸ ਵੇਲੇ ਭਗਤ ਕਬੀਰ ਜੀ ਕਹਿਣ ਲੱਗੇ ਲੋਹੀ ਇਹਨੂੰ ਮਾਇਆ ਕਹਿੰਦੇ ਮਾਇਆ ਇਹ ਮਾਇਆ ਹੈ ਤੇ ਉਸ ਸਮੇਂ ਮਾਤਾ ਲੋਹੀ ਜੀ ਕਹਿਣ ਲੱਗੇ ਤੇ ਜੇ ਇਹ ਮਾਇਆ ਹੈ ਤੇ ਜੇ ਅਸੀਂ ਇਸ ਨੂੰ ਗ੍ਰਹਿਣ ਕਰ ਲਈਏ ਤੇ ਸੁੱਖ ਆ ਜਾਵੇਗਾ ਭਗਤ ਕਬੀਰ ਜੀ ਕਹਿਣ ਲੱਗੇ ਕਿ ਜੇ ਇਸ ਨੂੰ ਗ੍ਰਹਿਣ ਕੀਤਾ ਨਾ ਇਹ ਐਸੀ ਹੈ ਕਿ ਜੀਵ ਨੂੰ ਪਾਗਲ ਕਰ ਦਿੰਦੀ ਪਾਗਲ ਜਦੋਂ ਆਉਂਦੀ ਹੈ ਨਾ ਉਦੋਂ ਤੇ ਜੀਵ ਸੋਚਦਾ ਬੜਾ ਆਨੰਦ ਹੈ ਪਰ ਜਦੋਂ ਜਾਂਦੀ ਹੈ ਚਪੇੜ ਇਹੋ ਜਿਹੀ ਮਾਰ ਕੇ ਜਾਂਦੀ ਹੈ ਕਿ ਫਿਰ ਉਸ ਵੇਲੇ ਜੀਵ ਪਾਗਲ ਹੋ ਜਾਂਦਾ ਤੇ ਉਸ ਵੇਲੇ ਮਾਤਾ ਲੋਹੀ ਜੀ ਕਹਿਣ ਲੱਗੇ ਕਿ ਜੇ ਤੁਸੀਂ ਨੀ ਰੱਖਣੀ ਤੇ ਮੇਰੇ ਭਰਾਵਾਂ ਨੂੰ ਦੇ ਦੇਵੋ ਕਹਿਣ ਲੱਗੇ ਕੱਲ ਆਵੇਗੀ ਤੇ ਇਸ ਨੂੰ ਹੁਕਮ ਕਰ ਦੇਵਾਂਗੇ ਅਗਲੇ ਦਿਨ ਮਾਇਆ ਆਈ ਭਗਤ ਕਬੀਰ ਜੀ ਕਹਿਣ ਲੱਗੇ ਤੂੰ ਲੋਹੀ ਦੇ ਭਰਾਵਾਂ ਦੇ ਪਾਸ ਚਲੀ ਜਾ ਉੱਥੇ ਚਲੇ ਗਈ ਹੈ ਉਹ ਖੱਡੀਆਂ ਪੁੱਟਦੇ ਸਨ ਖੱਡੀਆਂ ਜੁਲਾਹੇ ਸਨ ਖੱਡੀਆਂ ਪੁੱਟਦੇ ਨੇ ਖੱਡੀਆਂ ਪੁੱਟਦੇ ਪੁੱਟਦਿਆਂ ਥੱਲਿਓ ਮਾਇਆ ਨਿਕਲੀ ਧਨ ਨਿਕਲ ਆਇਆ ਅਮੀਰ ਹੋ ਗਏ ਰਾਜੇ ਦੇ ਵਜ਼ੀਰ ਬਣ ਗਏ ਇੰਨੀ ਮਾਇਆ ਆ ਗਈ ਹੁਣ ਦੂਸਰੇ ਰਾਜੇ ਦਾ ਇਹਨਾਂ ਦੇ ਰਾਜੇ ਨੂੰ ਇਹਨਾਂ ਦੇ ਰਾਜੇ ਦੇ ਲੜਕੇ ਨੂੰ ਰਿਸ਼ਤਾ ਕਰਨ ਵਾਸਤੇ ਆਇਆ ਦੂਸਰੇ ਰਾਜੇ ਦਾ ਜਿਹੜਾ ਵਜ਼ੀਰ ਹੈ ਉਸ ਰਾਜੇ ਦੀ ਲੜਕੀ ਦਾ ਇਹ ਉਸ ਨੂੰ ਕਹਿਣ ਲੱਗੇ ਕਿ ਤੂੰ ਰਾਜੇ ਦੇ ਲੜਕੇ ਨੂੰ ਕਿਉਂ ਰਿਸ਼ਤਾ ਕਰਦਾ ਹੈ ਉਹ ਤੇ ਪਾਗਲ ਹੈ ਵਧਾਈ ਹੈ ਉਹ ਤਾਂ ਤੂੰ ਸਾਡੇ ਬੇਟੇ ਨੂੰ ਸਾਡੇ ਲੜਕੇ ਨੂੰ ਰਿਸ਼ਤਾ ਕਰ ਜਾ ਉਸ ਸਮੇਂ ਇਸਨੇ ਰਾਜੇ ਨੂੰ ਜਾ ਕਰਕੇ ਦੱਸਿਆ ਕਿ ਤੇਰੇ ਜਿਹੜੇ ਵਜ਼ੀਰ ਆ ਉਹ ਤੇ ਬਹੁਤ ਜ਼ਿਆਦਾ ਮਾੜੇ ਨੇ ਉਹਨਾਂ ਦੀ ਸੋਚ ਚੰਗੀ ਨਹੀਂ ਹੈ ਉਹ ਤੇ ਇਸ ਪ੍ਰਕਾਰ ਮੈਨੂੰ ਕਹਿ ਰਹੇ ਸਨ ਕਿ ਰਾਜੇ ਦਾ ਲੜਕਾ ਸ਼ਦਾਈ ਹੈ ਮੂਰਖ ਹੈ ਤੂੰ ਸਾਡੇ ਲੜਕੇ ਨੂੰ ਅੱਲਾ ਦਿੱਤੇ ਨੂੰ ਰਿਸ਼ਤਾ ਕਰ ਦੇ ਉਸ ਸਮੇਂ ਰਾਜੇ ਨੇ ਗੁੱਸਾ ਖਾਧਾ ਕਹਿਣ ਲੱਗਾ ਕਿ ਇਸ ਤਰ੍ਹਾਂ ਕਰ ਤੂੰ ਇਹਨਾਂ ਨੇ ਇੱਕ ਦਿਨ ਨੀਯਤ ਕਰ ਲੈ ਇਹਨਾਂ ਸਾਰਿਆਂ ਨੂੰ ਮੈਂ ਸਬਕ ਸਿਖਾਵਾਂਗਾ ਤੂੰ ਕਹਿ ਕੇ ਫਲਾਣੇ ਦਿਨ ਅਸੀਂ ਰਿਸ਼ਤਾ ਪੱਕਾ ਕਰਨ ਵਾਸਤੇ ਆਵਾਂਗੇ ਸ਼ਗਨ ਲਾਉਣ ਵਾਸਤੇ ਆਵਾਂਗੇ ਤੋ ਗੁਰਮੁਖੋ ਇਸੇ ਤਰੀਕੇ ਦੇ ਨਾਲ ਉਹ ਰਾਜੇ ਦੇ ਕਹਿਣ ਦੇ ਉੱਤੇ ਉਸ ਵਜ਼ੀਰ ਨੇ ਦਿਨ ਨੀਯਤ ਕੀਤਾ ਇਧਰੋਂ ਭਗਤ ਕਬੀਰ ਜੀ ਨੂੰ ਵੀ ਸੁਨੇਹਾ ਆਇਆ ਮਾਤਾ ਲੋਹੀ ਜੀ ਸੋਚ ਰਹੇ ਨਿਸ਼ੇਤੀ ਚਲੀਏ ਉੱਥੇ ਭਗਤ ਕਬੀਰ ਜੀ ਦੇਰੀ ਕਰੀ ਜਾ ਰਹੇ ਨੇ ਉਧਰ ਉਸ ਰਾਜੇ ਨੇ ਉਸ ਮਹਿਲ ਦੇ ਵਿੱਚ ਉਸ ਘਰ ਦੇ ਵਿੱਚ ਸਾਰੇ ਬੰਨੇ ਬਰੂਦ ਵਿਛਵਾ ਦਿੱਤਾ ਪੁੱਛਿਆ ਸਾਰੇ ਆ ਕੇ ਕਹਿਣ ਲੱਗੇ ਕਿ ਅਜੇ ਭਗਤ ਕਬੀਰ ਜੀ ਰਹਿੰਦੇ ਨੇ ਤੇ ਉਸ ਸਮੇਂ ਰਾਜਾ ਕਹਿਣ ਲੱਗਾ ਕਦੇ ਦੀ ਕੋਈ ਗੱਲ ਨੀ ਬਰੂਦ ਨੂੰ ਅੱਗ ਲਗਾ ਦੇਵੋ ਬਰੂਦ ਨੂੰ ਅੱਗ ਲਗਾਈ ਜਿੰਨੇ ਵੀ ਜੁਲਾਹੇ ਸਨ ਉਹ ਸਾਰੇ ਦੇ ਸਾਰੇ ਗੁਰਮੁਖ ਉਸ ਬਰੂਦ ਦੇ ਵਿੱਚ ਹੀ ਸੜ ਗਏ ਇਧਰੋਂ ਭਗਤ ਕਬੀਰ ਜੀ ਜਦੋਂ ਪਹੁੰਚੇ ਮਾਤਾ ਲੋਹੀ ਜੀ ਨੇ ਵੇਖਿਆ ਤੇ ਵਿਰਲਾਪ ਕਰਨ ਲੱਗੇ ਭਗਤ ਕਬੀਰ ਜੀ ਕਹਿਣ ਲੱਗੇ ਲੋਹੀ ਤੈਨੂੰ ਕਿਹਾ ਸੀ ਨਾ ਕਿ ਛਲ ਰੂਪ ਹੈ ਛਲ ਰੂਪ ਇਹ ਮਾਇਆ ਛਲਣ ਵਾਲੀ ਹੈ ਜਿਹੜਾ ਇਹਦੇ ਵਿੱਚ ਗਲਤਾਨ ਹੋ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਨੂੰ ਨਾਸ ਕਰ ਦੇਵੇ ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ ਮਨਮੁਖ ਖਾਧੇ ਗੁਰਮੁਖ ਉਭਰੇ ਜਿਹੜੇ ਗੁਰਮੁਖ ਹਨ ਉਹ ਬਚ ਜਾਂਦੇ ਨੇ ਮਨਮੁਖ ਖਾਧੇ ਜਾਂਦੇ ਨੇ ਗੁਰਮੁਖ ਕਿਵੇਂ ਬਚਦੇ ਜਿੰਨੀ ਸੱਚ ਨਾਮ ਚਿੱਤ ਲਾਇਆ ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਚਿੱਤ ਲਗਾਇਆ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਇਹ ਜਿਹੜੀ ਮਾਇਆ ਹੈ ਕੈਸੀ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਗੁਰਮੁਖੋ ਮੱਥੇ ਉੱਤੇ ਜਿਹਦੇ ਮਾਇਆ ਦਾ ਹੈ ਕੀ ਹੈ ਮੱਥੇ ਤੇ ਤਿਉੜੀ ਤੇ ਦ੍ਰਿਸ਼ਟ ਕਰੂਰ ਜਿਹੜੀ ਦ੍ਰਿਸ਼ਟੀ ਵੇਖਣ ਵਾਲੀ ਹੈ ਨਾ ਬਤੀ ਬੜੀ ਜ਼ਿਆਦਾ ਕ੍ਰੋਧਵਾਨ ਹੋਵੇਗੀ ਕ੍ਰੋਧਵਾਨ ਜਿਹੜਾ ਮਨੁੱਖ ਮਾਇਆ ਦੇ ਵਿੱਚ ਗਲਤਾਨ ਹੈ ਕਦੇ ਵੀ ਦੇਖਿਓ ਮੱਥੇ ਤੇ ਵੱਟ ਨੇ ਵੇਖਣ ਵਾਲੀ ਦ੍ਰਿਸ਼ਟੀ ਬੜੀ ਜ਼ਿਆਦਾ ਖਤਰਨਾਕ ਕ੍ਰੋਧਵਾਨ ਹੈ ਇਸੇ ਤਰੀਕੇ ਦੇ ਨਾਲ ਬੋਲੇ ਕੌੜਾ ਜਿਹਵਾ ਕੀ ਫੂੜ। ਕਹਿੰਦੇ ਉਹ ਮਨੁੱਖ ਕੌੜਾ ਬੋਲੇਗਾ, ਕੌੜਾ ਇਹ ਮਾਇਆ ਦੇ ਲੱਛਣ ਨੇ। ਕਹਿੰਦੇ ਕੌੜਾ ਬੋਲੇਗਾ ਮਨੁੱਖ, ਬੋਲੇ ਕੌੜਾ ਜਿਹਵਾ ਕੀ ਫੂੜ। ਕਹਿੰਦੇ ਕੌੜਾ ਬੋਲਦਾ ਸਦਾ ਭੁੱਖੀ ਤੇ ਰਜਾਨਾ ਦੂਰ। ਕਹਿੰਦੇ ਸਦਾ ਹੀ ਭੁੱਖੀ ਹੈ ਭੁੱਖੀ, ਤੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਦੂਰ ਜਾਣਦੀ ਹੈ ਦੂਰ। ਦੇਖਿਆ ਕਈ ਮਨੁੱਖ ਇਹੋ ਜਿਹੇ ਨੇ, ਮਾਇਆ ਦੇ ਵਿੱਚ ਗਲਤਾਨ ਨੇ। ਜੇ ਉਹਨਾਂ ਨੂੰ ਕਹਿ ਦੋ ਕਿ ਪਰਮੇਸ਼ਰ ਦੇ ਨਾਮ ਨੂੰ ਜਪ ਲੈ, ਤੇ ਉਹ ਕਹਿੰਦਾ ਤੂੰ ਰੱਬ ਵੇਖਿਆ, ਰੱਬ ਹੈਗਾ। ਗੁਰਮੁਖ ਇਹੋ ਜਿਹੀਆਂ ਗੱਲਾਂ ਕਰਦੇ ਹਨ। ਉਹ ਰੱਬ ਤੋਂ ਹੀ ਪਰਮੇਸ਼ਰ ਤੋਂ ਹੀ ਦੂਰ ਹੋਏ ਫਿਰਦੇ ਨੇ, ਬਹੁਤ ਦੂਰ ਹੋਏ ਫਿਰਦੇ ਨੇ। ਐਸੀ ਇਸਤਰੀ ਕੋ ਰਾਮ ਉਪਾਈ, ਗੁਰਮੁਖ ਇਹੋ ਜਿਹੀ ਇਸਤਰੀ ਜਿਹੜੇ ਲੱਛਣ ਹਨ, ਇਹ ਇੱਕ ਮਾਇਆ ਦੇ ਲੱਛਣ ਦੱਸੇ ਨੇ, ਪਰ ਪਰਮੇਸ਼ਰ ਨੇ ਪੈਦਾ ਕੀਤੀ ਹੈ ਪਰਮੇਸ਼ਰ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਉਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਇਸ ਇਸਤਰੀ ਨੇ ਸਾਰੇ ਜਗਤ ਨੂੰ ਖਾ ਲਿਆ, ਇਸ ਮਾਇਆ ਰੂਪੀ ਇਸਤਰੀ। ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਇੱਕ ਉਸ ਮਾਲਕ ਵਾਹਿਗੁਰੂ ਨੇ ਰੱਖ ਲਿਆ, ਪਾਏ ਠਗੋਲੀ ਸਭ ਜਗ ਮੋਹਿਆ, ਬ੍ਰਹਮਾ ਬਿਸਨ ਮਹਾਦੇਵ ਮੋਹਿਆ। ਕਹਿੰਦੇ ਇੱਥੇ ਤੇ ਬ੍ਰਹਮਾ ਤੇ ਵਿਸ਼ਨੂੰ ਤੇ ਮਹਾਦੇਵ ਸ਼ਿਵਜੀ ਵਰਗੇ ਇਸ ਮਾਇਆ ਤੋਂ ਨਹੀਂ ਬਚੇ। ਕਹਿੰਦੇ ਗੁਰਮੁਖੋ ਉਹਨਾਂ ਨੂੰ ਵੀ ਨਿਗਲ ਗਈ ਹੈ, ਐਸੀ ਇਹ ਮਾਇਆ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਸਿੱਖੋ ਸਾਨੂੰ ਉਪਦੇਸ਼ ਦਿੰਦੇ ਹਨ, ਸਾਡੇ ਤੇ ਬਖਸ਼ਾ ਕਰਦੇ ਨੇ। ਫਿਰ ਘਰ ਨਹੀਂ ਆਵੇ ਮਰੀਏ ਹਾਵੇ, ਦਾਮਨ ਚਮਕ ਡਰਾਏ, ਇਹ ਮਾਲਕ ਸੱਚੇ ਪਾਤਸ਼ਾਹ। ਤੇ ਜੀਵ ਰੂਪ ਇਸਤਰੀ ਉਸ ਪਰਮੇਸ਼ਰ ਅੱਗੇ ਬੇਨਤੀਆਂ ਕਰਦੀ ਹੈ, ਇਹ ਮਾਲਕ ਤੁਸੀਂ ਜੇ ਸਾਡੇ ਅੰਤਕਰਨ ਰੂਪ ਘਰ ਦੇ ਵਿੱਚ ਨਹੀਂ ਨਾ ਆਉਂਦੇ, ਮਰੀਏ ਹਾਵੇ, ਅਸੀਂ ਵਿਆਕੁਲ ਹੋ ਕਰਕੇ ਦੁਖੀ ਹੋ ਕਰਕੇ ਮਰ ਰਹੇ ਹਾਂ। ਇਹ ਸੱਚੇ ਪਾਤਸ਼ਾਹ ਕਿਉਂ ਦਾਮਨ ਚਮਕ ਡਰਾਏ, ਜਿਸ ਤਰ੍ਹਾਂ ਪ੍ਰਤੱਖ ਬਿਜਲੀ ਜਿਹੜੀ ਡਰਾਉਂਦੀ ਹੈ ਨਾ, ਜਦੋਂ ਬਿਜਲੀ ਰਾਤ ਨੂੰ ਲਿਸ਼ਕਦੀ ਹੈ ਤੇ ਪ੍ਰਤੱਖ ਡਰਾਉਂਦੀ ਹੈ, ਇਸੇ ਤਰੀਕੇ ਦੇ ਨਾਲ ਇਹ ਮਾਲਕ ਇਹ ਜਿਹੜੀ ਮਾਇਆ ਤੇਰੀ ਪੈਦਾ ਕੀਤੀ ਹੋਈ, ਇਹ ਸੱਚੇ ਪਾਤਸ਼ਾਹ ਪ੍ਰਤੱਖ ਬਹੁਤ ਜ਼ਿਆਦਾ ਸਾਨੂੰ ਅਨੇਕਾਂ ਹਾਵ ਭਾਵ ਕਰਕੇ ਡਰਾ ਰਹੀ ਹੈ।
ਸੇਜ ਅਕੇਲੀ ਖਰੀ ਦੋਹੇਲੀ, ਮਰਨ ਪਿਆ ਦੁੱਖ ਮਾਏ।
ਇਸੇ ਪ੍ਰਕਾਰ ਗੁਰਮੁਖੋ ਜਿਸ ਜੀਵ ਨੂੰ, ਜਿਸ ਇਸਤਰੀ ਦਾ ਪਤੀ ਘਰ ਦੇ ਵਿੱਚ ਨਹੀਂ ਹੈ, ਤੇ ਗੁਰਮੁਖੋ ਉਹਦੀ ਜਿਹੜੀ ਸੇਜ ਹੈ ਨਾ ਇਕੱਲੀ, ਉਹ ਸੇਜ ਇਕੱਲੀ ਤੇ ਖਰੀ ਦੁਹੇਲੀ, ਉਹ ਬਹੁਤੀ ਜ਼ਿਆਦਾ ਆਪਣੀ ਸੇਜਾ ਇਕੱਲੀ ਤੇ ਦੁਖੀ ਪਾਉਂਦੀ, ਦੁਖੀ ਹੈ ਦੁਖੀ। ਤੇ ਗੁਰੂ ਸਾਹਿਬ ਕਹਿੰਦੇ ਉਪਦੇਸ਼ ਦੇ ਨੇ ਮਰਨ ਭਇਆ ਦੁੱਖ ਮਾਏ। ਗੁਰਮੁਖੋ ਉਹ ਸਖੀਆਂ ਨੂੰ ਦੱਸਦੀ ਹੈ ਕਿ ਪਤੀ ਤੋਂ ਬਗੈਰ ਮੇਰਾ ਮਰਨਾ ਹੋ ਰਿਹਾ ਮਰਨਾ। ਇਸੇ ਪ੍ਰਕਾਰ ਹੀ ਗੁਰਮੁਖੋ ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਜਿਸ ਦੀ ਅੰਤਕਰਨ ਰੂਪ ਸੇਜਾ ਉੱਤੇ ਪਤੀ ਪਰਮੇਸ਼ਰ ਵਾਹਿਗੁਰੂ ਨਹੀਂ ਆਇਆ, ਤੇ ਉਹ ਜੀਵ ਰੂਪ ਇਸਤਰੀ ਉਸ ਮਾਲਕ ਅੱਗੇ ਬੇਨਤੀਆਂ ਕਰਦੀ ਹੈ, ਸੱਚੇ ਪਾਤਸ਼ਾਹ ਤੇਜ ਅਕੇਲੀ ਖਰੀ ਦੁਹੇਲੀ, ਸਾਡੀ ਅੰਤਕਰਨ ਰੂਪ ਜਿਹੜੀ ਸੇਜਾ ਹੈ ਇਕੱਲੀ ਹੈ, ਖਾਲੀ ਪਈ ਹੈ, ਤੇ ਹੇ ਮਾਲਕ ਅਸੀਂ ਵਿਆਕੁਲ ਹੋ ਰਹੇ ਹਾਂ, ਦੁਖੀ ਹੋ ਰਹੇ ਹਾਂ। ਹੇ ਸੱਚੇ ਪਾਤਸ਼ਾਹ ਮਰਨ ਭਇਆ ਦੁੱਖ ਮਾਏ, ਇਹ ਮਾਲਕ ਵਾਹਿਗੁਰੂ ਤੇਰੇ ਵਿਛੋੜੇ ਤੇ ਕਰਕੇ, ਤੇਰੇ ਤੋਂ ਬਗੈਰ ਇਹ ਸੱਚੇ ਪਾਤਸ਼ਾਹ ਅਸੀਂ ਹਰ ਸਮੇਂ ਮਰ ਰਹੇ ਹਾਂ।
ਹਾਰ ਬਿਨ ਨੀਂਦ ਭੁੱਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ।
ਤੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਜਿਸ ਇਸਤਰੀ ਦਾ ਪਤੀ ਵਿਛੜਿਆ ਹੋਵੇ ਨਾ, ਤੇ ਉਹ ਵਿਛੋੜੇ ਦੇ ਦੁੱਖ ਦੇ ਵਿੱਚ ਉਸ ਇਸਤਰੀ ਨੂੰ ਨਾ ਤੇ ਨੀਂਦ ਆਉਂਦੀ ਹੈ, ਨਾ ਭੁੱਖ ਲੱਗਦੀ ਹੈ, ਤੇ ਨਾ ਹੀ ਕੋਈ ਸਰੀਰ ਤੇ ਵਸਤਰ ਪਾਏ ਹੋਏ ਸੋਭ ਦੇ ਚੰਗੇ ਲੱਗਦੇ ਹਨ ਉਸ ਨੂੰ। ਇਸੇ ਪ੍ਰਕਾਰ ਇਹ ਮੇਰੇ ਸੱਚੇ ਪਾਤਸ਼ਾਹ ਹਾਰ ਬਿਨ ਨੀਂਦ ਭੁੱਖ ਕਹੋ ਕੈਸੀ, ਇਹ ਮਾਲਕ ਤੇਰੇ ਤੋਂ ਬਗੈਰ ਨਾ ਤੇ ਸਾਨੂੰ ਕੋਈ ਨੀਂਦ ਹੈ, ਇਹ ਮਾਲਕ ਨਾ ਹੀ ਸਾਨੂੰ ਕੋਈ ਭੁੱਖ ਹੈ। ਇਸ ਕਰਕੇ ਇਹ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ, ਇਹ ਸੱਚੇ ਪਾਤਸ਼ਾਹ ਸੁੱਖ ਰੂਪੀ ਨੀਂਦ ਨਹੀਂ ਹੈ, ਕਿਉਂਕਿ ਤੇਰੇ ਵਿੱਚ ਭੇਦ ਹੋਣ ਰੂਪੀ ਸਾਨੂੰ ਨੀਂਦ ਆਉਣੀ ਸੁੱਖ ਦੀ। ਇਹ ਮਾਲਕ ਸਾਨੂੰ ਭੁੱਖ ਜਿਹੜੀ ਹੈ ਨਾ, ਭੁੱਖ ਇਹ ਮਾਲਕ ਭੁੱਖ ਵੀ ਜਿਹੜੀ ਤੇਰੇ ਨਾਮ ਦੀ ਨਹੀਂ ਲੱਗ ਰਹੀ ਇਹ ਮਾਲਕ। ਇਸੇ ਤਰੀਕੇ ਦੇ ਨਾਲ ਜਿਹੜੇ ਕੱਪੜੇ ਆਦਿਕ ਸਰੀਰ ਤੇ ਪਾਉਣਿਆਂ ਨੂੰ ਵੀ ਸੋਭ ਚੰਗੇ ਨਹੀਂ ਲੱਗਦੇ ਹਨ।
ਨਾਨਕ ਸਾ ਸੁਹਾਗਣ ਕੰਤੀ, ਫਿਰ ਕਹਿ ਅੰਕ ਸਮਾਵੇ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੇ ਨਾਲ ਰਹਿੰਦੀਆਂ ਹਨ, ਜਿਨ੍ਹਾਂ ਦੇ ਪਤੀ ਉਹਨਾਂ ਦੇ ਸਿਰ ਤੇ ਨੇ, ਉਹਨਾਂ ਇਸਤਰੀਆਂ ਨੂੰ ਸੁਹਾਗਵੰਤੀ ਕਿਹਾ ਜਾਂਦਾ, ਸੁਹਾਗਵੰਤੀ। ਇਸੇ ਪ੍ਰਕਾਰ ਇਹ ਸੱਚੇ ਪਾਤਸ਼ਾਹ ਜਿਹੜੀਆਂ ਜਿਗਿਆਸੂ ਰੂਪ ਜਿਹੜੀਆਂ ਇਸਤਰੀਆਂ ਹਨ, ਨਾਨਕ ਸਾ ਸੁਹਾਗਣ ਕੰਤੀ, ਇਹ ਮਾਲਕ ਉਹ ਪਤੀ ਪਰਮੇਸ਼ਰ ਵਾਹਿਗੁਰੂ ਤੇਰੀਆਂ ਸੁਹਾਗਵਾਨ ਨੇ। ਉਹ ਕਿਵੇਂ ਸੁਹਾਗਵਾਨ ਹਨ? ਫਿਰ ਕੈ ਅੰਕ ਸਮਾਵੇ, ਕਿਉਂਕਿ ਉਹ ਪਰਮੇਸ਼ਰ ਪਤੀ ਵਾਹਿਗੁਰੂ ਦੇ ਅੰਕ ਗੁਰਮੁਖੋ ਉਸ ਮਾਲਕ ਦੇ ਸਰੂਪ ਦੇ ਵਿੱਚ ਸਮਾ ਗਈਆਂ ਹਨ।
ਪਾਦੋ ਪਰਮ ਭੁੱਲੀ ਪਰ ਜੋਬਣ ਪਛਤਾਣੇ।
ਗੁਰਮੁਖੋ ਇਸੇ ਪ੍ਰਕਾਰ ਹੀ ਹੁਣ ਭਾਦੋ ਦੇ ਮਹੀਨੇ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਗੁਰਮੁਖੋ ਭਾਦਰੋਂ ਦਾ ਮਹੀਨਾ ਕਿਹੋ ਜਿਹਾ? ਜਿਹੜੀ ਜੀਵ ਰੂਪ ਇਸਤਰੀ ਭਰਮ ਭੁੱਲੀ, ਗੁਰਮੁਖੋ ਭਰਮ ਦੇ ਵਿੱਚ ਭੁੱਲ ਗਈ। ਕਿਵੇਂ ਭੁੱਲ ਗਈ ਹੈ? ਪਰ ਜੋਬਣ ਪਛਤਾਣੀ, ਗੁਰਮੁਖੋ ਜਿਸ ਨੇ ਜੋਬਣ ਅਵਸਥਾ ਦੇ ਵਿੱਚ ਭਾਵ ਕੇ ਪਰਮੇਸ਼ਰ ਨੂੰ ਨਾਮ ਨੂੰ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੀ ਨਹੀਂ, ਜੋਬਣ ਅਵਸਥਾ ਦੇ ਵਿੱਚ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੀ ਨਹੀਂ, ਤੇ ਬਾਅਦ ਦੇ ਵਿੱਚ ਉਸ ਨੂੰ ਪਛਤਾਉਣਾ ਹੋਇਆ ਜੋ ਜਿਹੜੀ ਭੁੱਲ ਗਈ ਪਰਮੇਸ਼ਰ ਦੇ ਰਸਤੇ ਤੋਂ। ਇਸੇ ਤਰ੍ਹਾਂ ਹੀ ਭਾਦੈ ਭਰਮ ਭੁੱਲੀ, ਗੁਰਮੁਖੋ ਭਾਦੋ ਦਾ ਭਰਮ, ਭਾਦੋਏ ਕਿਸ ਤਰੀਕੇ ਦੇ ਨਾਲ ਭਾਦੋਏ ਦਾ ਮਹੀਨਾ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਦੋ ਭਰਮ ਭੁੱਲੀ, ਦਵੈਚ ਭਾਵਨਾ ਦੇ ਵਿੱਚ ਲੱਗ ਕਰਕੇ ਜਿਹੜੀ ਜੀਵ ਰੂਪ ਇਸਤਰੀ ਭੁੱਲੀ ਹੋਈ ਹੈ। ਇਸੇ ਤਰੀਕੇ ਦੇ ਨਾਲ ਭਰ ਜੋਬਣ ਪਛਤਾਣੀ, ਗੁਰਮੁਖੋ ਜੋਬਣ ਕੀ ਆ? ਹੰਕਾਰ, ਹੰਕਾਰ ਦੇ ਸਹਿਤ ਜਿਹੜੀ ਜੀਵ ਰੂਪ ਇਸਤਰੀ ਭਰੀ ਹੋਈ ਹੈ। ਪਛਤਾਣੀ, ਗੁਰਮੁਖੋ ਉਸ ਨੂੰ ਬਾਅਦ ਦੇ ਵਿੱਚ ਪਛਤਾਉਣਾ ਹੁੰਦਾ ਹੈ।
ਜਲ ਥਲ ਨੀਰ ਭਰੇ ਬਰਸ ਤੁਰਤੇ ਰੰਗ ਮਾਣੇ।
ਤੇ ਗੁਰਮੁਖੋ ਜਿਸ ਤਰੀਕੇ ਦੇ ਨਾਲ ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ, ਜਿਸ ਤਰ੍ਹਾਂ ਜਦੋਂ ਬਰਸਾਤ ਹੁੰਦੀ ਹੈ ਨਾ, ਤੇ ਮੀਂਹ ਪੈਣ ਦੇ ਨਾਲ ਜਲ ਅਤੇ ਥਲ ਸਾਰੇ ਪਾਸ ਇਸੇ ਤਰੀਕੇ ਦੇ ਨਾਲ ਸਰੋਵਰ ਆਦਿਕ ਭਰ ਜਾਂਦੇ ਹਨ। ਤੇ ਗੁਰਮੁਖ ਇਸ ਰੁੱਤ ਦੇ ਵਿੱਚ ਬਰਸ ਰੁੱਤੇ ਰੰਗ ਮਾਣੀ, ਪਰ ਇਸ ਦੇ ਵਿੱਚ ਸ੍ਰੇਸ਼ਟ ਜਿਹੜੀਆਂ ਇਸਤਰੀਆਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਲੀਆਂ ਹਨ, ਜਿਨ੍ਹਾਂ ਨੂੰ ਆਪਣਾ ਪਤੀ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋ ਗਿਆ, ਉਹ ਰੰਗ ਆਨੰਦ ਮਾਣਦੀਆਂ ਨੇ।
ਬਰਸੈ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ।
ਤੇ ਗੁਰਮੁਖੋ ਇਸੇ ਪ੍ਰਕਾਰ ਹੀ ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਕਹਿੰਦੇ ਜਿਸ ਤਰੀਕੇ ਦੇ ਨਾਲ ਵਰਸਦੇ ਹਨ, ਨਿਸ ਬੱਦਲ ਵਰਸਦੇ ਨੇ, ਕਾਲੀ ਕੀ ਅਵਿਦਿਆ, ਇਸੇ ਤਰੀਕੇ ਦੇ ਨਾਲ ਹੀ ਕਿਉਂ ਸੁਖ ਬਾਲੀ, ਕਹਿੰਦੇ ਬਾਲੀ ਉਸ ਇਸਤਰੀ ਨੂੰ ਕਿਵੇਂ ਸੁਖ ਹੋ ਸਕਦਾ ਜਿਸ ਦੇ ਭਾਵ ਕੇ ਜਿਹੜੀ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤੀ ਹੋਈ ਹੈ। ਇਸੇ ਤਰ੍ਹਾਂ ਹੀ ਗੁਰਸਿੱਖੋ ਦਾਦਰ ਮੋਹਰ ਲਵੰਤੇ, ਦਾਦਰ ਡੱਡੂ ਜਿਹੜੇ ਹਨ, ਸੰਕਲਪਾਂ ਰੂਪ ਜਿਹੜੇ ਡੱਡੂ ਬੋਲ ਰਹੇ ਨੇ, ਮੋਰ ਜਿਹੜੇ ਨੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਭੋਗਾਂ ਰੂਪ ਸੱਪਾਂ ਆਦਿਕਾਂ ਨੂੰ ਖਾਈ ਤੁਰੀ ਜਾ ਰਹੇ ਹਨ, ਲੱਗੇ ਹੋਏ ਹਨ, ਇਸੇ ਪ੍ਰਕਾਰ ਹੀ ਫਿਰ ਕਿਵੇਂ ਉਸ ਨੂੰ ਸੁਖ ਪ੍ਰਾਪਤ ਹੋ ਸਕਦਾ ਹੈ?
ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ ਪੁਯੰਗ ਮਫਰੇ ਡਸੰਤੇ।
ਤੇ ਜਿਸ ਤਰ੍ਹਾਂ ਜਿਹੜਾ ਬਬੀਹਾ ਹੈ ਨਾ, ਬਬੀਹਾ ਪਿਰ ਪਿਰ ਕਰਕੇ ਬੋਲਦਾ, ਪਿਰ ਪਿਰ ਕਰਕੇ, ਇਸੇ ਪ੍ਰਕਾਰ ਹੀ ਜਿਹੜੇ ਜੀਵ ਰੂਪ ਇਸਤਰੀਆਂ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਚਾਰਦੀਆਂ ਹਨ, ਗੁਰਮੁਖੋ ਜਿਹੜੀਆਂ ਇਸ ਤਰੀਕੇ ਦੇ ਨਾਲ ਪ੍ਰੇਮ ਦੇ ਵਿੱਚ ਉਸ ਮਾਲਕ ਦੇ ਨਾਮ ਨੂੰ ਉਚਾਰਦੇ ਨੇ, ਜੀਵ ਉਹ ਸੁਖ ਪ੍ਰਾਪਤ ਕਰਦੇ ਹਨ। ਤੇ ਭਾਦਰੋ ਦੇ ਮਹੀਨੇ ਦੇ ਵਿੱਚ ਭਿਆੰਗਮ ਫਰਹ ਡਸੰਤੇ, ਜਿਸ ਤਰ੍ਹਾਂ ਸੱਪ ਆਦਿਕ ਗੁਰਮੁਖੋ ਬਹੁਤੇ ਜ਼ਿਆਦਾ ਡੱਸਦੇ ਹਨ ਨਾ, ਇਸੇ ਤਰੀਕੇ ਦੇ ਨਾਲ ਜਿਹੜੀ ਬੁੱਧੀ ਰੂਪ ਧਰਤੀ ਹੈ ਨਾ, ਉਹਦੇ ਉੱਤੇ ਕਾਮ ਕ੍ਰੋਧ ਮੋਹ ਰੂਪ ਹੰਕਾਰ ਰੂਪੀ ਸੱਪ ਬਹੁਤੇ ਡੰਗ ਮਾਰ ਰਹੇ ਹਨ।
ਮੱਛਰ ਡੰਗ ਸਾਇਰ ਭਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ।
ਤੇ ਗੁਰਮੁਖੋ ਇਸੇ ਤਰੀਕੇ ਨਾਲ ਹੀ ਜਦੋਂ ਭਾਦਰੋਂ ਦਾ ਮਹੀਨਾ ਹੁੰਦਾ ਤੇ ਮੱਛਰ ਜਿਹੜੇ ਬਹੁਤ ਜ਼ਿਆਦਾ ਡੰਗ ਮਾਰਦੇ ਨੇ, ਤੇ ਇਸੇ ਤਰ੍ਹਾਂ ਹੀ ਜਿਹੜੇ ਭਰ ਸੁਬਰ ਤੇ ਜਿਸ ਤਰੀਕੇ ਦੇ ਨਾਲ ਜਿਹੜੇ ਸਰੋਵਰ ਆਦਿਕ ਬਹੁਤੇ ਜ਼ਿਆਦਾ ਭਰੇ ਹੁੰਦੇ ਹਨ, ਇਸੇ ਪ੍ਰਕਾਰ ਹੀ ਮੱਛਰ ਡੰਗ ਸਾਇਰ ਭਰ ਸੁਬਰ, ਗੁਰਮੁਖੋ ਜਿਸ ਤਰ੍ਹਾਂ ਮੱਛਰ ਜਿਹੜੇ ਈਰਖਾ ਰੂਪੀ ਮੱਛਰ ਡੰਗ ਮਾਰ ਰਹੇ ਨੇ, ਤੇ ਗੁਰਮੁਖੋ ਇਸੇ ਤਰ੍ਹਾਂ ਹੀ ਸਾਇਰ ਭਰ ਸੁਬਰ ਬਿਨ, ਤੇ ਇਸੇ ਪ੍ਰਕਾਰ ਹੀ ਇਹ ਸੱਚੇ ਪਾਤਸ਼ਾਹ ਜਿਹੜੇ ਸਾਇਰ ਸਮੁੰਦਰ ਆਦਿਕ ਜਿਹੜੇ ਭਰੇ ਹੋਏ ਨੇ, ਕਾਹਦੇ ਸਮੁੰਦਰ ਭਰੇ ਨੇ, ਸੰਕਲਪਾਂ ਵਿਕਲਪਾਂ ਰੂਪੀ ਸਮੁੰਦਰ ਭਰੇ ਨੇ, ਇਹ ਮਾਲਕ ਆਪ ਜੀ ਦੇ ਨਾਮ ਤੋਂ ਬਗੈਰ, ਇਹ ਸੱਚੇ ਪਾਤਸ਼ਾਹ ਈਰਖਾ ਰੂਪ ਸੱਚੇ ਪਾਤਸ਼ਾਹ ਵਾਹਿਗੁਰੂ ਈਰਖਾ ਰੂਪ ਮੱਛਰ ਡੰਗ ਮਾਰ ਰਹੇ ਨੇ, ਤੇ ਇਹ ਮਾਲਕ ਆਪ ਜੀ ਦੇ ਨਾਮ ਤੋਂ ਬਗੈਰ, ਆਪ ਜੀ ਤੋਂ ਬਗੈਰ ਇਹ ਮਾਲਕ ਵਾਹਿਗੁਰੂ ਕਿਵੇਂ ਸੁਖ ਪ੍ਰਾਪਤ ਕਰਨਾ ਕਰੀਏ?
ਨਾਨਕ ਪੂਛ چلو گر اپنے جہ پرب تہی جائیے
ستگرو پاتشاہ مہاراج جی اپدیش دیندے نے گرسکھو نانک پوچھ چلو گر اپنے اپنے گرو تو پوچھ کر کے چلنا کرو اپنے گرو تو جس طرح گرو دی آگیا دے وچ گرسکھا چلنا کر گرو دے حکم دے وچ چلنا کر جہ پرب تہی جائیے جتھے پرمیشر واہگرو کہن نہ اس جگہ تے جانا کر جیڑا مارگ ستگرو پاتشاہ مہاراج جی دس رہے ہیں نا اے گرسکھا اس مارگ تے چلنا کر
سن آو پھر ستن چور مئی
تے اسو دے مہینے دے راہیں پاون اپدیش بخشتے نے اسن آو پھر اے مالک اے سچے پاتشاہ اسن سانو ایک آس لگ رہی ہے پھر اے پتی پرمیشر آپ جی ساڈے ہردے وچ آونا کرو اسی طریقے دے نال ساتن چور مئی گرمکھو جیڑیاں استریاں نو پتی پرمیشر دی پراپتی نہیں ہو رہی او جیڑیاں جگیاسو روپ استریاں نو چور رہیاں نے بھاو کہ او جی او جیڑیاں خراب ہو رہیاں نے چور رہیاں نے ہردے وچ بہت زیادیاں دکھی ہو رہیاں ہن
کام ملی ہے پرب ملے دوجے پائے کوئی
تے گرمکھو ملیا کیویں جاندا ہے پرمیشر نو ستگرو پاتشاہ مہاراج جی کہندے تا ملی ہے پرب ملے جے پربھو آپ ہی کرپا کر دے نا رحمت کر دے تے تا جا کر کے وہ پتی پرمیشر واہگرو نوں ملیا جاندا ہے دوجے پائے کھوئی تے گرمکھ جڑیاں دویت بھاونا دے وچ لگ گئیاں نے دوسرے دے وچ جنہاں نے بھاوناواں لگا لئی کنہاں دے وچ کوئی دیوی تے دیوتیاں نوں پوجی جا رہی ہے کوئی مڑی تے مسان نوں پوجی جا رہی ہے کسے نے دمبی پکھنڈی گرو دھارن کیتے ہوئے نے اسی طریقے دے نال جڑے دویت بھاونا دے وچ لگے جڑے ایرخا بکیلی دے وچ لگے ہوئے ہن گرو مہاراج صاحب جی کہندے کھوئی او جڑے جیون ناس ہو رہے نے کھنج گئے نے پرمیشر واہگرو تو بھل گئے نے مالک تو تے گرمکھ جنہاں تے مالک کرپا کر دیندا ہے اوہی پرمیشر نو مل جاندے ہن
جھوٹ جھوٹ بگتی تاں پھر متی کو کہے کاسے پھلے
ہن ستگرو پاتشاہ مہاراج اپدیش دیندے ہن جھوٹ بگتی تاں پھر متی گرمکھ جس طرح جھوٹ دے وچ جڑی جیو روپ استری لگی ہوئی ہے اس طرح جڑی استری جھوٹ بولدی ہے نا جھوٹ تا پھر متی گرمکھو اس نو پتی چھڈ دیندا ہے چھٹڑ ہو جاندی ہے پتی چھڈ دیندا ہے اس نو جڑی جھوٹ بولدی اپنے پتی اگے تے گرو پاتشاہ مہاراج جی کہندے گرسکھو جس اسی طریقے دے نال ہی جھوٹ وگتی تا پھر متی جڑی جیو روپ استری اس جھوٹے سنسار دے وچ لگ گئی جس نے گرمکھو جھوٹ ہی دھارن کر لیا ਤਾਂ ਫਿਰ ਮੁਤੀ ਉਹ ਪਤੀ ਪਰਮੇਸ਼ਰ ਵਾਹਿਗੁਰੂ ਤੋਂ ਦੂਰ ਹੋ ਗਈ ਹੈ ਉਸ ਨੂੰ ਪਤੀ ਪਰਮੇਸ਼ਰ ਵਾਹਿਗੁਰੂ ਆਪਣੇ ਪਾਸ ਨਹੀਂ ਰੱਖਦਾ ਉਸ ਨੂੰ ਵਿਛੋੜ ਦਿੰਦਾ ਹੈ ਇਸੇ ਤਰ੍ਹਾਂ ਹੀ ਕੂਕਾ ਕਾਸੇ ਫੁੱਲੇ ਗੁਰਮੁਖੋ ਪਿਲਛੀ ਤੇ ਕਾਈਆਂ ਆਦਿਕ ਜਿਸ ਤਰ੍ਹਾਂ ਅਸੂ ਦੇ ਮਹੀਨੇ ਦੇ ਵਿੱਚ ਫੁੱਲਦੀਆਂ ਹਨ ਇਸੇ ਤਰੀਕੇ ਦੇ ਨਾਲ ਕੂਕਾ ਕਾਸੇ ਫੁੱਲੇ ਇਹ ਜੀਵ ਵੇਖ ਤੇਰੇ ਕੇਸ ਵੀ ਜਿਹੜੇ ਚਿੱਟੇ ਹੋ ਗਏ ਨੇ ਤੇਰੀ ਦਾੜੀ ਵੀ ਚਿੱਟੀ ਹੋ ਗਈ ਹੈ ਹੁਣ ਸਮਾਂ ਨੇੜੇ ਆ ਗਿਆ ਹੈ
ਆ ਗਏ ਕਾਮ ਪਿਛੇ ਰੁੱਤ ਜਾਡਾ ਦੇਖ ਚਲਤ ਮਨ ਡੋਲੇ
ਸਮਾਂ ਕੈਸਾ ਨੇੜਾ ਨੇੜੇ ਆਇਆ ਫੁੱਲੇ ਫੁੱਲੇ ਤੋਂ ਭਾਵ ਜਿਸ ਤਰ੍ਹਾਂ ਕੂਕਾ ਕਾਸੇ ਫੁੱਲੇ ਗੁਰਮੁਖੋ ਕੇਸ ਚਿੱਟੇ ਹੋ ਗਏ ਨੇ ਫੁੱਲ ਗਏ ਨੇ ਕੇਸ ਚਿੱਟੇ ਹੋ ਗਏ ਆ ਦਾੜੀ ਵੀ ਚਿੱਟੀ ਹੋ ਗਈ ਹੈ ਸਮਾਂ ਨੇੜੇ ਆਇਆ ਆਗੈ ਕਾਮ ਪਿਛੇ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਗੁਰਮੁਖ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਗੈ ਕਾਮ ਪਿਛੇ ਰੁੱਤ ਜਾਡਾ ਜਿਸ ਤਰੀਕੇ ਦੇ ਨਾਲ ਕਾਮ ਕੀ ਸੀ ਜੇਠ ਤੇ ਹਾੜ ਦੇ ਜਿਹੜੇ ਮਹੀਨੇ ਸਨ ਉਹ ਤਪਸ਼ ਵਾਲੇ ਪਹਿਲੇ ਸਨ ਜਿੱਥੇ ਪਿੱਛੇ ਗੁਰੂ ਸਾਹਿਬ ਜੀ ਉਪਦੇਸ਼ ਦੇ ਆਏ ਨੇ ਪਹਿਲਾਂ ਉਪਦੇਸ਼ ਦੇ ਆਏ ਨੇ ਇਸੇ ਤਰੀਕੇ ਦੇ ਨਾਲ ਪਿਛੇ ਰੁੱਤ ਜਾਡਾ ਹੁਣ ਜਿਹੜੀ ਰੁੱਤ ਸਿਆਲ ਦੀ ਆ ਗਈ ਸਿਆਲ ਦੀ ਅਸੂ ਅਤੇ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਕੱਤਕ ਆਦਿਕ ਮਹੀਨੇ ਦੇ ਜਿਹੜੇ ਹੁਣ ਅੱਗੇ ਆ ਰਹੇ ਸਿਆਲ ਦੇ ਆ ਰਹੇ ਨੇ ਇਸੇ ਤਰੀਕੇ ਦੇ ਨਾਲ ਦੇਖ ਚਲਤ ਮਨ ਡੋਲੇ ਵੇਖ ਕੇ ਮਨ ਡੋਲ ਰਿਹਾ ਕਿ ਠੰਡ ਦੀ ਰੁੱਤ ਆ ਗਈ ਹੈ ਇਸੇ ਤਰ੍ਹਾਂ ਹੀ ਆਗੈ ਕਾਮ ਪਿਛੇ ਰੁੱਤ ਜਾਡਾ ਅੱਗੇ ਕੀ ਹੈ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਇਹ ਜਿਹੜੀ ਕਾਮ ਤਪਸ਼ ਵਾਲਾ ਜਿਹੜਾ ਜੀਵਨ ਸੀ ਨਾ ਗੁਰਮੁਖ ਪਿਆਰਿਓ ਜਿਹੜੀ ਜਵਾਨੀ ਸੀ ਇਹ ਬੜੀ ਤਪਸ਼ ਵਾਲੀ ਸੀ ਇਸ ਤਰੀਕੇ ਦੇ ਨਾਲ ਆਗੈ ਕਾਮ ਇਹ ਜਿਹੜੀ ਅਗਲਾ ਜੀਵਨ ਸੀ ਸਾਡਾ ਪਹਿਲਾ ਜਿਹੜਾ ਜੀਵਨ ਹੈ ਇਹ ਬੜਾ ਕਾਮ ਜਿਸ ਤਰ੍ਹਾਂ ਤਪਸ਼ ਵਾਲਾ ਸੀ ਇਸੇ ਤਰੀਕੇ ਦੇ ਨਾਲ ਹੁਣ ਪਿੱਛੇ ਰੁੱਤ ਜਾਡਾ ਹੁਣ ਜਿਹੜੀ ਪਿਛਲੀ ਰੁੱਤ ਬੁਢੇਪਾ ਆ ਗਿਆ ਨਾ, ਠੰਡ ਦੀ ਨਿਆਈ ਹੈ। ਕਿਵੇਂ ਠੰਡ ਦੀ ਨਿਆਈ ਹੈ? ਗੁਰਮੁਖੋ ਹੁਣ ਹੱਥ ਪੈਰ ਕੰਮ ਨਹੀਂ ਕਰਦੇ, ਅੱਖਾਂ ਤੋਂ ਦਿਸਦਾ ਨਹੀਂ, ਕੰਨਾਂ ਤੋਂ ਸੁਣਦਾ ਨਹੀਂ, ਤੇ ਹੱਥ ਕੰਮ ਨਹੀਂ ਕਰ ਰਹੇ, ਕੰਬ ਰਿਹਾ ਸਰੀਰ। ਇਸੇ ਤਰੀਕੇ ਦੇ ਨਾਲ ਗੁਰਸਿੱਖੋ ਇਹ ਕੀ ਹੈ? ਪਿੱਛੇ ਰੁੱਤ ਜਾਡਾ, ਸਿਆਲ ਦੀ ਰੁੱਤ ਆ ਗਈ ਹੈ। ਦੇਖ ਚਲਤ ਮਨ ਡੋਲੇ, ਹੁਣ ਸਰੀਰ ਨੂੰ ਜਾਂਦਿਆਂ ਹੋਇਆ ਦੇਖ ਕਰਕੇ ਨਾ ਕਿ ਸਰੀਰ ਨਾਸ ਹੋ ਰਿਹਾ, ਬੁਢੇਪਾ ਆ ਗਿਆ, ਹੁਣ ਕੋਈ ਵੀ ਸਰੀਰ ਦੇ ਵਿੱਚ ਕੋਈ ਬਲ ਨਹੀਂ ਰਿਹਾ। ਇਸ ਤਰੀਕੇ ਦੇ ਨਾਲ ਜਿਹੜਾ ਜੀਵ ਦਾ ਮਨ ਡੋਲ ਰਿਹਾ
ਹੈ, ਦਿਸ ਸਾਖ ਹਰੀ ਹਰਿਆਵਲ, ਸਹਿਜ ਪੱਕੇ ਸੋ ਮੀਠਾ।
ਤੇ ਗੁਰਮੁਖੋ ਦਹਿ ਦਿਸ ਸਾਖ ਹਰੀ ਹਰਿਆਵਲ, ਹੁਣ ਦਸ਼ਾਂ ਦਿਸ਼ਾਵਾਂ ਦੇ ਵਿਚ ਜਿਹੜੀਆਂ ਸਾਖਾਂ ਨੇ ਉਹ ਪਰਮੇਸ਼ਰ ਵਾਹਿਗੁਰੂ ਦੀਆਂ ਹਰੀਆਂ ਨੇ। ਕਿਹੜੀਆਂ ਦਹਿ ਦਿਸ ਦੇ ਵਿਚ? ਜਿਸ ਤਰ੍ਹਾਂ ਰਿਗ ਵੇਦ, ਜੁਜਰ ਵੇਦ, ਅਥਰਪਨ ਵੇਦ, ਸ਼ਾਮ ਵੇਦ, ਗੁਰਮੁਖ ਇਹ ਸਾਖਾਂ ਹਨ ਜਿਹੜੀਆਂ ਹਰਿਆਵਲ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਪਦੇਸ਼ ਦੇ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਦਹਿ ਦਿਸ ਸਾਖ ਹਰੀ ਹਰਿਆਵਲ, ਗੁਰਮੁਖੋ ਦਸ਼ਾਂ ਦਿਸ਼ਾਵਾਂ ਦੇ ਉੱਤੇ ਜਿਹੜੀਆਂ ਸਖਾਵਾਂ ਹਰੀਆਂ ਨੇ, ਪਰ ਹਰੀ ਹਰਿਆਵਲ, ਹਰਿਆਵਲ ਕਿਹਨਾਂ ਦੇ ਵਿੱਚ ਹੈ? ਸਹਿਜ ਪੱਕੇ ਸੋ ਮਿੱਠਾ, ਸਾਰੇ ਬੰਨੇ ਹਰਿਆਵਲ ਤਾਂ ਹੈ, ਪਰ ਜਿਹੜੀ ਚੀਜ਼ ਹੌਲੀ ਹੌਲੀ ਪੱਕਦੀ ਹੈ ਉਹ ਕੀ ਹੈ? ਕਮਾਦ। ਕਮਾਦ ਹੈ ਨਾ, ਗੰਨੇ ਆਪਾਂ ਲਾਉਂਦੇ ਪੰਜਾਬ ਦੇ ਵਿੱਚ, ਹੌਲੀ ਹੌਲੀ ਪੱਕਦੇ ਨੇ, ਤੇ ਉਹਨਾਂ ਦਾ ਫਿਰ ਕੀ ਹੈ? ਰਸ ਮਿੱਠਾ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਹੀ ਗੁਰਸਿੱਖੋ ਦਹਿ ਦਿਸ ਸਾਖ ਹਰੀ ਹਰਿਆਵਲ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ, ਗੁਰਮੁਖੋ ਜਿਹੜਾ ਮਾਲਕ ਵਾਹਿਗੁਰੂ ਦਾ ਨਾਮ ਹੈ, ਹਰਿਆਵਲ ਕਰ ਦੇਣ ਵਾਲਾ ਹਿਰਦੇ ਦੇ ਵਿੱਚ, ਜਿਨ੍ਹਾਂ ਨੇ ਨਾਮ ਨੂੰ ਜਪਿਆ ਤੇ ਸਹਿਜ ਪੱਕੇ ਸੋ ਮਿੱਠਾ, ਜਿਨ੍ਹਾਂ ਨੇ ਗੁਰਮੁਖੋ ਸਹਿਜ ਹੌਲੀ ਹੌਲੀ ਨਾਮ ਨੂੰ ਦ੍ਰਿੜ ਕਰ ਲਿਆ ਮਨ ਦੇ ਵਿੱਚ, ਗੁਰਮੁਖੋ ਮਿੱਠਾ ਕੀ ਪ੍ਰਾਪਤ ਹੋ ਗਿਆ? ਉਹਨਾਂ ਨੂੰ ਪਰਲੋਕ ਮਾਲਕ ਦੀ ਪ੍ਰਾਪਤੀ ਹੋ ਗਈ ਹੈ।
ਨਾਨਕ ਅਸਣ ਮਿਲੋ ਪਿਆਰੇ, ਸਤਿਗੁਰ ਭਏ ਬਸੀਠਾ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਹੇ ਗੁਰਸਿੱਖੋ ਨਾਨਕ ਅਸਣ ਮਿਲੋ ਪਿਆਰੇ, ਹੇ ਗੁਰਸਿੱਖੋ ਅੱਸੂ ਦੇ ਮਹੀਨੇ ਦਰਾਂ ਹੀ ਉਪਦੇਸ਼ ਦਿੰਦੇ ਨੇ, ਨਾਨਕ ਅਸਨ ਮਿਲੋ ਪਿਆਰੇ, ਇਹ ਗੁਰਸਿੱਖੋ ਇੱਕ ਆਸ ਰੱਖੋ ਆਪਣੇ ਹਿਰਦੇ ਦੇ ਵਿੱਚ। ਉਹ ਆਸ ਕਾਹਦੀ ਹੈ? ਮਿਲੋ ਪਿਆਰੇ, ਇਹ ਮਾਲਕ ਵਾਹਿਗੁਰੂ ਆਪ ਜੀ ਕਿਰਪਾ ਕਰਕੇ ਸਾਨੂੰ ਮਿਲਣਾ ਕਰੋ। ਇਹ ਆਸ ਜਿਹੜੀ ਹਿਰਦੇ ਵਿੱਚ ਰੱਖ ਉਸ ਪਰਮੇਸ਼ਰ ਦੀ ਪ੍ਰਾਪਤੀ ਦੀ, ਮਾਲਕ ਦੀ ਪ੍ਰਾਪਤੀ ਦੀ ਆਪਣੇ ਹਿਰਦੇ ਵਿੱਚ ਆਸ ਰੱਖ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਤਿਗੁਰ ਭਏ ਬਸੀਠਾ, ਬਸੀਠਾ ਕਹਿੰਦੇ ਵਿਚੋਲੇ ਨੂੰ। ਇਸੇ ਪ੍ਰਕਾਰ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਿਚੋਲੇ ਹਨ ਜੀਵ ਨੂੰ ਪਰਮੇਸ਼ਰ ਦੇ ਨਾਲ ਮਿਲਾਉਣ ਵਾਸਤੇ। ਇਸ ਕਰਕੇ ਕਿਉਂਕਿ ਤਾਂਹੀਓ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਉਪਦੇਸ਼ ਦਿੰਦੇ ਨੇ, ਗੁਰਸਿੱਖਾ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਗੁਰੂ ਤੋਂ ਬਗੈਰ ਗਿਆਨ ਨਹੀਂ ਆਉਂਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਕਹਿੰਦੇ ਭਾਵੇਂ ਸੌ ਚੰਦਰਮਾ ਚੜ ਜਾਵੇ, ਹਜ਼ਾਰਾਂ ਸੂਰਜ ਚੜ ਜਾਣ, ਇੰਨਾ ਜ਼ਿਆਦਾ ਪ੍ਰਕਾਸ਼ ਹੋ ਜਾਵੇ ਨਾ, ਤੇ ਗੁਰੂ ਤੋਂ ਬਗੈਰ ਗੁਰਮੁਖੋ ਹਿਰਦੇ ਵਿੱਚ ਹਨੇਰਾ। ਇਸ ਕਰਕੇ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਹੀ ਵਿਚੋਲਾ ਹੈ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਉਣ ਵਾਲਾ। ਮਹਾਰਾਜ ਕਹਿੰਦੇ ਨੇ ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਗੈਰ ਕੁੱਪ ਹਨੇਰਾ। ਗੁਰੂ ਤੋਂ ਬਗੈਰ ਗੁਰਮੁਖ ਪਿਆਰੇ ਉਸ ਜੀਵ ਨੂੰ ਸਮਝ ਨਹੀਂ ਆਉਂਦੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਨਾ ਸ੍ਰਿਸ਼ਟ ਸੁਰਤੀ ਪ੍ਰਾਪਤ ਹੈ, ਨਾ ਸਿੱਧੀਆਂ ਪ੍ਰਾਪਤ, ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਤੇ ਗੁਰੂ ਤੋਂ ਬਗੈਰ ਗੁਰਸਿੱਖੋ ਕੇਵਲ ਮੁਕਤੀ ਦੀ ਪ੍ਰਾਪਤੀ ਨਹੀਂ। ਇਸ ਕਰਕੇ ਗੁਰੂ ਵਿਚੋਲਾ ਜੀਵ ਨੂੰ ਪਰਮੇਸ਼ਰ ਦੇ ਨਾਲ ਮਿਲਾਉਣ ਵਾਸਤੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਜੀਵ ਗੁਰੂ ਧਾਰਨ ਕਰ, ਗੁਰੂ ਦੇ ਚਰਨ ਸ਼ਰਨ ਪ੍ਰਾਪਤ ਕਰ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਅਸਨ ਮਿਲੋ ਪਿਆਰੇ, ਅਸੂ ਦੇ ਮਹੀਨੇ ਦੇ ਰਾਹੀਂ ਉਪਦੇਸ਼ ਦਿੰਦੇ ਨੇ ਕਿ ਗੁਰਸਿੱਖਾ ਉਸ ਪਿਆਰੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਮਿਲਣਾ ਕਰ। ਸਤਿਗੁਰ ਭਾਏ ਬਸੀਠਾ, ਜਿਸ ਪਰਮੇਸ਼ਰ ਵਾਹਿਗੁਰੂ ਨੂੰ ਮਿਲਾਉਣ ਵਾਸਤੇ ਗੁਰੂ ਸਾਹਿਬ ਵਿਚੋਲੇ ਹੋਏ ਵਿਚੋਲੇ ਬਣੇ ਹਨ।
ਕਤਕ ਕਿਰਤ ਪਾਇਆ ਜੋ ਪ੍ਰਭ ਪਾਇਆ।
ਹੁਣ ਸਤਿਗੁਰੂ ਸਾਹਿਬ ਜੀ ਕੱਤੇ ਦੇ ਮਹੀਨੇ ਦੇ ਰਾਹੀਂ ਪਾਵਨ ਉਪਦੇਸ਼ ਦਿੰਦੇ। ਗੁਰੂ ਮਹਾਰਾਜ ਸਜਕੇ ਕੱਤਕ ਕਰਤ ਕਿਰਤ ਪਾਇਆ, ਕਹਿੰਦੇ ਕੱਤੇ ਦੇ ਮਹੀਨੇ ਦਰੇ ਉਪਦੇਸ਼ ਦਿੰਦੇ। ਕਹਿੰਦੇ ਗੁਰਸਿੱਖੋ ਕਿਰਤ ਕੀ ਹੈ? ਜਿਹੜੇ ਜੀਵ ਸ੍ਰਿਸ਼ਟ ਸ਼ਕਾਮ ਕਰਮ ਕਰਦੇ ਨੇ, ਕਹਿੰਦੇ ਜਿਨ੍ਹਾਂ ਨੇ ਸਕਾਮ ਕਰਮ ਕੀਤੇ ਨੇ ਜੋ ਪ੍ਰਭ ਪਾਇਆ, ਕਹਿੰਦੇ ਗੁਰਮੁਖੋ ਜਿਨ੍ਹਾਂ ਦੇ ਕੀਤੇ ਹੋਏ ਸ੍ਰਿਸ਼ਟ ਕਰਮ ਪਰਮੇਸ਼ਰ ਵਾਹਿਗੁਰੂ ਨੂੰ ਭਾ ਜਾਂਦੇ ਹਨ।
ਦੀਪਕ ਸਹਿਜ ਬਲੈ ਤਤ ਜਲਾਇਆ,
ਤੇ ਗੁਰਸਿੱਖੋ ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜਾ ਦੀਪਕ ਹੈ ਨਾ, ਸਹਿਜ ਗਿਆਨ ਰੂਪੀ ਦੀਵਾ ਬਲ ਜਾਂਦਾ, ਜਿਨ੍ਹਾਂ ਨੇ ਸ੍ਰੇਸ਼ਟ ਕਰਮ ਕੀਤੇ ਨੇ, ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਭਾ ਗਏ ਨੇ, ਮਾਲਕ ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਕੱਟ ਕਰਕੇ ਗਿਆਨ ਦਾ ਦੀਵਾ ਬਾਲ ਦਿੰਦੇ ਨੇ। ਤੇ ਗੁਰਮੁਖੋ ਜਿਨ੍ਹਾਂ ਨੇ ਸ੍ਰੇਸ਼ਟ ਤੱਤ ਜਲਾਇਆ, ਜਿਨ੍ਹਾਂ ਨੇ ਸ੍ਰੇਸ਼ਟ ਤੱਤ ਰੂਪੀ ਜਿਹੜਾ ਦੀਵਾ, ਗਿਆਨ ਰੂਪੀ ਦੀਵਾ ਆਪਣੇ ਹਿਰਦੇ ਵਿੱਚ ਜਲਾ ਲਿਆ ਹੈ,
ਦੀਪਕ ਰਸ ਤੇਲੋ ਧਨ ਤਿਰ ਮੇਲੋ ਧਨ ਉਮਾ ਸਰਸੀ।
ਗੁਰਮੁਖੋ ਦੀਪਕ ਰਸ ਤੇਲੋ, ਜਿਸ ਤਰੀਕੇ ਦੇ ਨਾਲ ਦੀਵਾ ਬਲਦਾ, ਕਿਵੇਂ ਤੇਲ ਦੇ ਨਾਲ, ਬੱਤੀ ਦੇ ਨਾਲ, ਇਸੇ ਤਰੀਕੇ ਦੇ ਨਾਲ ਧਨ ਫਿਰ ਮੇਲੋ, ਇਹ ਗੁਰਸਿੱਖਾ ਪ੍ਰੇਮ ਰੂਪੀ ਜਿਹੜੀ ਬੱਤੀ ਹੈ, ਇਸੇ ਤਰੀਕੇ ਦੇ ਨਾਲ ਜਪ ਤਪ ਰੂਪੀ ਤੇਲ ਜਿਹੜਾ ਪਾ ਕਰਕੇ ਆਪਣੇ ਹਿਰਦੇ ਇਸ ਤਰੀਕੇ ਦਾ ਦੀਵਾ ਜਗਾਉਣਾ ਕਰ। ਗੁਰੂ ਪਾਤਸ਼ਾਹ ਮਹਾਰਾਜ ਜੀ ਧਨ ਫਿਰ ਮੇਲੋ ਗੁਰਸਿੱਖੋ, ਫਿਰ ਪ੍ਰੇਮ ਹੀ ਜਿਹੜਾ ਨਾ, ਜਪ ਤਪ ਪ੍ਰੇਮ ਆਦਿਕ ਸ਼ੁਭ ਗੁਣ ਜਿਹੜੇ ਹਨ, ਇਹ ਪਤੀ ਪਰਮੇਸ਼ਰ ਵਾਹਿਗੁਰੂ ਨੂੰ, ਜੀਵ ਨੂੰ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਉਣ ਵਾਲੇ ਨੇ। ਧਨ ਉਹ ਮਾਂ ਹੈ ਸਰਸੀ, ਗੁਰਮੁਖੋ ਫਿਰ ਉਹ ਜੀਵ ਰੂਪੀ ਜਿਹੜੀ ਇਸਤਰੀ ਹੈ ਨਾ, ਉਹੀ ਮਾਲਕ ਵਾਹਿਗੁਰੂ ਦੇ ਸ੍ਰੇਸ਼ਟ ਆਨੰਦ ਨੂੰ ਪ੍ਰਾਪਤ ਕਰਦੀ ਹੈ।
ਅਵਗਣ ਮਾਰੀ ਮਰੈ ਨਸੀ ਜੈ, ਗੁਣ ਮਾਰੀ ਤਾਂ ਮਰਸੀ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਅਵਗਣ ਮਾਰੀ ਮਰੈ ਨਸੀ ਜੈ, ਕਹਿੰਦੇ ਗੁਰਸਿੱਖੋ ਜਿਸ ਨੇ ਆਪਣੇ ਅਵਗਣਾਂ ਨੂੰ ਮਾਰਿਆ ਹੀ ਨਹੀਂ, ਜਿਸ ਨੇ ਔਗਣਾਂ ਨੂੰ ਨੀ ਨਾ ਮਾਰਿਆ, ਜਿਸ ਦੇ ਅੰਦਰ ਔਗਣ ਹਨ, ਜਿਹੜੀ ਮਾੜੇ ਕਰਮ ਕਰਦੀ ਹੈ, ਗੁਰਮੁਖ ਪਿਆਰਿਓ ਉਹ ਜਿਹੜੀ ਜੀਵ ਰੂਪ ਇਸਤਰੀ ਕਦੇ ਵੀ ਆਪਣੇ ਜੀਵਤ ਭਾਅ ਤੋਂ ਨੀ ਮਰਦੀ, ਉਹਦੇ ਅੰਦਰ ਹੰਕਾਰ ਹੈ, ਹਉਮ ਹੈ, ਇਸ ਕਰਕੇ ਗੁਣ ਮਾਰੀ ਤਾਂ ਮਰਸੀ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਗੁਰਸਿੱਖੋ ਗੁਣਾਂ ਦੇ ਨਾਲ ਜੀਵਤ ਭਾਅ ਨੂੰ ਮਾਰ ਲਿਆ, ਆਪਣੀ ਹਉਮੈ ਨੂੰ ਮਾਰ ਲਿਆ, ਹੰਕਾਰ ਨੂੰ ਦੂਰ ਕਰ ਲਿਆ ਹੈ, ਗੁਰਮੁਖੋ ਜਿਹੜੇ ਜੀਵਤ ਭਾਅ ਤੋਂ ਮਰ ਗਏ, ਉਹ ਕਿਵੇਂ ਉਹਨਾਂ ਨੇ ਗੁਣ ਧਾਰਨ ਕੀਤੇ ਨੇ, ਉਹੀ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਭੇਦ ਆਉਂਦੇ ਹਨ।
ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਿਨਾੜੀ ਆਸਾ।
ਇਹ ਸੱਚੇ ਪਾਤਸ਼ਾਹ, ਇਹ ਮੇਰੇ ਮਾਲਕ ਨਾਮ ਭਗਤ ਦੇ ਨਿਜ ਘਰ ਬੈਠੇ, ਇਹ ਮਾਲਕ ਜਿਨ੍ਹਾਂ ਨੂੰ ਆਪ ਜੀ ਨੇ ਨਾਮ ਬਖਸ਼ਿਆ, ਭਗਤੀ ਬਖਸ਼ੀ ਹੈ, ਨਿਜ ਘਰ ਬੈਠੇ, ਇਹ ਮਾਲਕ ਉਹ ਆਪਣੇ ਘਰ ਦੇ ਵਿੱਚ ਬੈਠੇ ਨੇ, ਇਸੇ ਤਰੀਕੇ ਦੇ ਨਾਮ ਭਗਤ ਦੇ ਨਿਜ ਘਰ ਬੈਠੇ, ਇਹ ਮਾਲਕ ਵਾਹਿਗੁਰੂ, ਇਹ ਸੱਚੇ ਪਾਤਸ਼ਾਹ, ਇਹ ਮੇਰੇ ਮਾਲਕ ਆਪ ਜੀ ਨੂੰ ਜਿਨ੍ਹਾਂ ਨੇ ਨਾਮ ਦੇ ਦਿੱਤਾ ਨਾ, ਨਾਮ ਤੇ ਆਪ ਜੀ ਨੂੰ ਸੱਚੇ ਪਾਤਸ਼ਾਹ, ਆਪ ਜੀ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਕਰਕੇ ਉਹਨੂੰ ਨਾਮ ਦੇ ਦਿੱਤਾ, ਭਗਤੀ ਬਖਸ਼ ਦਿੱਤੀ, ਰਹਿਮਤ ਕਰ ਦਿੱਤੀ, ਨਿਜ ਘਰ ਬੈਠੇ, ਇਹ ਮਾਲਕ ਉਹ ਤੇਰੇ ਘਰ ਦੇ ਵਿੱਚ ਬੈਠ ਗਏ, ਉਹ ਤੇਰੇ ਸੱਚ ਖੰਡ ਦੇ ਵਿੱਚ ਆਣ ਕਰਕੇ ਬਿਰਾਜ ਗਏ ਹਨ, ਅਜੋ ਤਿਨਾੜੀ ਆਸਾ, ਇਹ ਮਾਲਕ ਕਿਰਪਾ ਕਰੋ ਸਾਡੇ ਤੇ, ਸਾਡੀ ਵੀ ਇਹੀ ਆਸ ਹੈ, ਅਸੀਂ ਆਪ ਜੀ ਦੀ ਪ੍ਰਾਪਤੀ ਦੀ ਆਸ ਰੱਖਦੇ ਹਾਂ।
ਨਾਨਕ ਮਿਲੋ ਕਪਟ ਦਰ ਖੋਲੋ ਇੱਕ ਘੜੀ ਖੱਟ ਮਸਾ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਆਪ ਜੀ ਕਿਰਪਾ ਕਰ ਦੇਵੋ, ਨਾਨਕ ਮਿਲੋ ਕਪਟ ਦਰ ਖੋਲੋ, ਇਹ ਮਾਲਕ ਆਪ ਜੀ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਸਾਡੇ ਕਪਟ ਜਿਹੜੇ ਕਪਾਟ ਹਨ, ਦਰ ਜਿਹੜੇ ਖੋਲ ਦੇਣਾ ਕਰੋ, ਇਹ ਮੇਰੇ ਸੱਚੇ ਪਾਤਸ਼ਾਹ, ਏਕ ਘੜੀ ਖੱਟ ਮਾਸਾ, ਇੱਕ ਘੜੀ ਤੇ ਖੱਟ ਮਾਸਾ, ਇਹ ਸੱਚੇ ਪਾਤਸ਼ਾਹ ਥੋੜਾ ਜਿਹਾ ਸਮਾਂ ਵੀ, ਇਹ ਮਾਲਕ ਅਸੀਂ ਆਪ ਜੀ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਾਂ, ਇਸੇ ਤਰੀਕੇ ਦੇ ਨਾਲ ਇਹ ਸੱਚੇ ਪਾਤਸ਼ਾਹ ਸਾਡੇ ਕਪਾਟ ਖੋਲ ਦੇਣਾ ਕਰੋ, ਗਿਆਨ ਬਖਸ਼ ਦਿਓ ਸਾਡੇ ਹਿਰਦੇ ਵਿੱਚ। ਗੁਰਮੁਖੋ ਗਿਆਨ ਆਉਂਦਾ ਕਿਵੇਂ ਆ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ ਨਾ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪਿੱਛੇ ਉਪਦੇਸ਼ ਦਿੱਤਾ, ਗੁਰਸਿੱਖਾ ਦੀਵਾ ਜਲਾ ਆਪਣੇ ਹਿਰਦੇ ਵਿੱਚ। ਦੀਵਾ ਕਿਹੜਾ ਜਲਾਉਣਾ ਕਰ? ਪਰਮੇਸ਼ਰ ਦੇ ਨਾਮ ਦਾ, ਕਿਉਂਕਿ ਜਦੋਂ ਨਾਮ ਦਾ ਦੀਵਾ ਤੇਰੇ ਹਿਰਦੇ ਵਿੱਚ ਜਗ ਜਾਵੇਗਾ ਨਾ, ਫੇਰ ਜਾ ਕਰਕੇ ਤੈਨੂੰ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ, ਕਿਉਂਕਿ ਜਦੋਂ ਦੀਵਾ ਜਗਦਾ ਉਦੋਂ ਗੁਰਮੁਖੋ ਹਨੇਰਾ ਦੂਰ ਕਰ ਦਿੰਦਾ। ਸਾਡੇ ਹਿਰਦੇ ਦੇ ਵਿੱਚ ਕੀ ਹੈ? ਅਗਿਆਨ ਦਾ ਹਨੇਰਾ ਸਾਡੇ ਹਿਰਦੇ ਵਿੱਚ, ਜਦੋਂ ਦੀਵਾ ਜਗੇਗਾ ਸਾਡੇ ਹਿਰਦੇ ਰੂਪ ਘਰ ਦੇ ਵਿੱਚ, ਉਦੋਂ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ, ਬਖਸ਼ਿਸ਼ ਹੋ ਜਾਵੇਗੀ ਮਾਲਕ ਦੀ, ਕਿਉਂਕਿ ਸਤਿਗੁਰੂ ਸਾਹਿਬ ਦਾ ਫਰਮਾਨ ਹੈ ਨਾ, ਦੀਵਾ ਬਲੈ ਅੰਧੇਰਾ ਜਾਏ। ਗੁਰਮੁਖੋ ਜਦੋਂ ਦੀਵਾ ਬਲਦਾ ਨਾ, ਹਨੇਰਾ ਚਲੇ ਜਾਂਦਾ। ਵੇਦ ਪਾਠ ਮਤ ਪਾਪਾ ਖਾਏ, ਕਹਿੰਦੇ ਜਿਨ੍ਹਾਂ ਦੀ ਮਤ ਜਿਹੜੀ ਵੇਦ ਤੇ ਪਾਠ ਆਦਿਕ ਪੜਨ ਵਾਲੀ ਹੈ, ਕਹਿੰਦੇ ਪਾਪ ਨੀ ਉਹਨਾਂ ਨੂੰ ਖਾਂਦੇ। ਇਸੇ ਪ੍ਰਕਾਰ ਹੀ ਗਿਆਨ ਆ ਜਾਂਦਾ ਜੀਵ ਦੇ ਹਿਰਦੇ ਦੇ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਆ ਗਿਆ ਗੁਰਮੁਖ ਉਹਨਾਂ ਨੇ ਪਰਮੇਸ਼ੁਰ ਦੀ ਪ੍ਰਾਪਤੀ ਕਰ ਲਈ ਜਦੋਂ ਅਗਿਆਨ ਦਾ ਹਨੇਰਾ ਦੂਰ ਹੋ ਗਿਆ। ਇਸੇ ਪ੍ਰਕਾਰ ਇਹ ਮੇਰੇ ਸੱਚੇ ਪਾਤਸ਼ਾਹ ਇਹ ਵਾਹਿਗੁਰੂ ਆਪ ਜੀ ਕਿਰਪਾ ਕਰਕੇ ਸਾਨੂੰ ਗਿਆਨ ਬਖਸ਼ ਦੇਵੋ, ਸਾਡੇ ਜਿਹੜੇ ਕਪਾਟ ਹਨ ਖੁੱਲ ਜਾਣ, ਇਹ ਮਾਲਕ ਸਾਡੇ ਦਰ ਖੁੱਲ ਜਾਣ। ਇਹ ਘੜੀ ਖੱਟ ਮਾਸਾ, ਇਹ ਸੱਚੇ ਪਾਤਸ਼ਾਹ ਇੱਕ ਘੜੀ ਦੇ ਵਿੱਚ, ਅੱਧੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਆਪ ਜੀ ਸਾਡੇ ਉੱਤੇ ਬਖਸ਼ਿਸ਼ ਕਰੋ, ਰਹਿਮਤ ਕਰ ਦੇਣਾ ਕਰੋ, ਇੱਕ ਘੜੀ ਦੇ ਵਿੱਚ ਹੀ ਸਾਡੇ ਸਾਰੇ ਕਪਾਟ ਖੋਲ ਦੇਣਾ ਕਰੋ, ਬਖਸ਼ਿਸ਼ ਕਰ ਦੇਵੇ। ਪਾਵਨ ਉਪਦੇਸ਼ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਆਪਾਂ ਨੂੰ ਜੋ ਉਪਦੇਸ਼ ਬਖਸ਼ੇ ਨੇ, ਰਹਿਮਤ ਕੀਤੀ ਹੈ ਅਸਤੂ ਮਹੀਨੇ ਦੇ ਰਾਹੀਂ। ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ, ਸਾਡੇ ਹਿਰਦੇ ਵਿੱਚ ਵੀ ਗਿਆਨ ਦਾ ਦੀਵਾ ਬਲ ਜਾਵੇ, ਗਿਆਨ ਪ੍ਰਾਪਤ ਹੋ ਜਾਵੇ ਸਾਨੂੰ, ਸਾਡੇ ਲੋਕ ਤੇ ਪਰਲੋਕ ਸਹਿਲੇ ਹੋ ਜਾਣ, ਬਖਸ਼ਿਸ਼ ਹੋ ਜਾਵੇ। ਇਹ ਪਾਵਨ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਆ। ਦਸ ਪਾਸੋਂ ਕਥਾ ਕਰਦਿਆਂ ਵਿਚਾਰ ਕਰਦਿਆਂ ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੇ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸੱਜਣ ਆਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਲੇਖਾ ਕਥਾ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।